ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਕਾਮੀ ਕਰੋਧੀ ਚਾਤੁਰੀ ਬਾਜੀਗਰ ਬੇਕਾਮ ਨਿੰਦਾ ਕਰਤੇ ਜਨਮ ਸਿਰਾਨੋ ਕਬਹੂ ਨਾ ਸਿਮਰਿਓ ਰਾਮ ਬਦ ਬਖਤ ਖਮ ਚੂ ਬਖੀਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੂਰੀ ਮਾਨਵਤਾ ਦੀ ਅਗਵਾਈ ਕਰਨ ਵਾਲੀ ਗੁਰੂ ਕੀ ਬਾਣੀ ਤਪਦੇ ਹੋਏ ਅੰਦਰ ਨੂੰ ਟਿਕਾਣ ਵਾਲੀ ਔਰ ਠੰਡ ਵਰਤਾਉਣ ਵਾਲੀ ਅੰਮ੍ਰਿਤ ਉਸ ਪ੍ਰਭੂ ਦੀ ਬਾਣੀ ਉਸ ਦਾ ਰਸ ਭਿੰਨਾ ਕੀਰਤਨ ਆਪ ਜੀ ਸ਼ਾਮ ਤੋਂ ਲੈ ਕੇ ਦੇਰ ਰਾਤ ਗਈ ਸਰਵਣ ਕਰ ਰਹੇ ਹੋ। ਵੱਖ ਵੱਖ ਕੀਰਤਨੀਏ ਗੁਰਸਿੱਖਾਂ ਨੇ ਆਪ ਜੀ ਨੂੰ ਗੁਰੂ ਜੀ ਦੇ ਅਮੋਲਕ ਬਚਨ ਵਿਚਾਰਾਂ ਰਾਹੀਂ ਜਾਂ ਫਿਰ ਆਪਣੇ ਗਲੇ ਨਾਲ ਸੁਰਾਂ ਵਿੱਚ ਮਿਲਾ ਕੇ ਗਾ ਕੇ ਸਰਵਣ ਕਰਾਏ ਨੇ। ਆਓ ਕਿਰਪਾਲਤਾ ਕਰੋ, ਭਾਈ ਸਾਹਿਬ ਜੀ ਖੋਣਾ ਨੇ ਅੰਤ ਕੀਰਤਨ ਦਰਬਾਰ 'ਤੇ ਸਾਨੂੰ ਤਿੰਨ ਸ਼ਬਦ ਸਰਵਣ ਕਰਾਏ ਨੇ। ਇਹਨਾਂ ਵਿੱਚੋਂ ਦੋ ਸ਼ਬਦ ਪੰਚਮ ਪਾਤਸ਼ਾਹ ਧੰਨ ਗੁਰੂ ਅਰਜੁਨ ਦੇਵ ਜੀ ਦੇ ਨੇ ਅਤੇ ਇੱਕ ਸ਼ਬਦ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਪ ਭਲੀ ਭਾਂਤ ਇਸ ਗੱਲ ਤੋਂ ਜਾਣੂ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਦੇ ਨਾਮ ਦੇ ਉੱਤੇ ਕੋਈ ਝਗੜਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਲਾਕੇ, ਜਾਤ ਔਰ ਬਿਰਾਦਰੀ ਦੇ ਨਾਮ 'ਤੇ ਕੋਈ ਵੰਡ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਸਨਰੋਲ ਉਸ ਪਰਮ ਪਿਤਾ ਪਰਮੇਸ਼ਵਰ ਦੀ ਸਿਫਤ ਦੇ ਗੀਤ ਗਾਏ ਅਤੇ ਜਿਨ੍ਹਾਂ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਗੀਤ ਗਾਏ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਉਹਨਾਂ ਅੰਮ੍ਰਿਤ ਬਚਨਾਂ ਨੂੰ ਪੰਜਵੇਂ ਜਾਮੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਦਰਜ ਕਰ ਦਿੱਤਾ। ਸਿਰ ਮੈਂ ਇੱਕ ਦੋ ਬੇਨਤੀਆਂ ਕਰਕੇ ਜੋ ਭਾਈ ਸਾਹਿਬ ਸ਼ਬਦ ਕਹਿ ਕੇ ਗਏ ਨੇ ਮੈਂ ਉਹਨਾਂ ਨੂੰ ਆਧਾਰ ਬਣਾ ਕੇ ਕੀਰਤਨ ਤੁਸੀਂ ਸੁਣੇ ਸਿਰਫ ਅਖਰੀ ਅਰਥ ਕਰਨੇ ਜ਼ਰੂਰੀ ਸਮਝਣਾ ਵਾ। ਆਪ ਬਾਣੀ ਸੁਣਨ ਵਾਲੇ ਬੈਠੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਬਾਬਾ ਨਾਨਕ ਜੀ ਦਾ ਇੱਕ ਸ਼ਬਦ ਆਉਂਦਾ ਹੈ, ਕਹਿੰਦੇ ਨੇ ਸੋਨਾ ਕਿਸੇ ਦੀ ਹੱਥ ਵਿੱਚ ਵੀ ਚਲਾ ਜਾਏ ਪਰ ਸੋਨੇ ਦੀ ਕੀਮਤ ਕਦੀ ਨਹੀਂ ਘੱਟ ਸਕਦੀ। ਕਦੀ ਕਿਸੇ ਸੋਨਾ ਘੜਨ ਵਾਲੇ ਕਾਰੀਗਰ ਨੇ ਇਹ ਨਹੀਂ ਪੁੱਛਿਆ ਕਿ ਜਿਹੜਾ ਸੋਨਾ ਤੂੰ ਮੇਰੀ ਦੁਕਾਨ 'ਤੇ ਅੱਜ ਵੇਚਣਾ ਹੈ ਇਹ ਕਿਸ ਘਰਾਣੇ ਵਿੱਚੋਂ ਕਿਸ ਕੁੱਲ ਵਿੱਚੋਂ ਕਿਸ ਜਾਤ ਦੇ ਲੋਕਾਂ ਕੋਲ ਸੀ। ਸੋਨੇ ਨੂੰ ਇੱਕ ਸਵਰਨ ਜਾਤੀ ਵਾਲਾ ਪਹਿਰ ਲਏ ਅਤੇ ਸੋਨੇ ਨੂੰ ਇੱਕ ਦਿਹਾੜੀ ਕਰਨ ਵਾਲਾ ਮਜ਼ਦੂਰ ਪਹਿਰ ਲਏ, ਪਰ ਜਦੋਂ ਸੋਨੇ ਦੀ ਕੀਮਤ ਪੈ ਗਈ ਉਹਦੀ ਕੀਮਤ ਵਿੱਚ ਕੋਈ ਫਰਕ ਨਹੀਂ ਹੋਵੇਗਾ। ਕੀਮਤ ਇੱਕ ਹੈ। ਅਸੀਂ ਫੁੱਲਾਂ ਨਾਲ ਗੁਰੂ ਦਰਬਾਰ ਸਜਾਇਆ ਹੈ, ਇਸ ਫੁੱਲ ਨੂੰ ਚੁੱਕ ਕੇ ਕੋਈ ਅਮੀਰ ਪੁਰਸ਼ ਆਪਣੀ ਨਾਸਕਾ ਕੋਲ ਲੈ ਜਾਏ ਅਤੇ ਇਸ ਫੁੱਲ ਨੂੰ ਚੁੱਕ ਕੇ ਕੋਈ ਇੱਕ ਨੀਵੀਂ ਜ਼ਾਤ ਨਾਲ ਅਖੌਤੀ ਨੀਵੀਂ ਜ਼ਾਤ ਨਾਲ ਸੰਬੰਧਿਤ ਕੋਈ ਬੰਦਾ ਆਪਣੇ ਨਾਸਕਾ ਕੋਲ ਲੈ ਜਾਏ, ਫੁੱਲ ਕਦੀ ਵੀ ਵਿਤਕਰਾ ਕਰਕੇ ਨਹੀਂ ਕਹੇਗਾ ਮੈਂ ਤੇਰੀ ਨਾਸਕਾ ਨੂੰ ਮੈਂ ਤੈਨੂੰ ਸੁਗੰਧੀ ਨਹੀਂ ਦੇਣੀ ਚਾਹੁੰਦਾ। ਯਾਦ ਰੱਖੋ ਬਾਬੇ ਨਾਨਕ ਨੇ ਬਾਣੀ ਵਿੱਚ ਕਿਹਾ ਕੇਸਰ ਦੀ ਕੋਈ ਸੁੱਚ ਪਿੱਟ ਨਹੀਂ, ਸੋਨੇ ਦੀ ਕੋਈ ਸੁੱਚ ਪਿੱਟ ਨਹੀਂ, ਘਿਓ ਦੀ ਕੋਈ ਸੁੱਚ ਪਿੱਟ ਨਹੀਂ, ਰੇਸ਼ਮ ਦੇ ਕੱਪੜੇ ਦੀ ਕੋਈ ਸੁੱਚ ਪਿੱਟ ਨਹੀਂ। ਸੱਚ ਜਾਣੋ ਜਿਸ ਧਰਤੀ 'ਤੇ ਕੋਈ ਵੀ ਪਰਮਾਤਮਾ ਦੀ ਭਗਤੀ ਕਰਨ ਵਾਲਾ ਪੈਦਾ ਹੋ ਗਿਆ ਭਾਵੇਂ ਉਹਨੇ ਰਾਮ ਕਹਿ ਕੇ ਰਿਝਾ ਲਿਆ ਅਤੇ ਭਾਵੇਂ ਅੱਲਾ ਕਹਿ ਕੇ ਰਿਝਾ ਲਿਆ ਅਤੇ ਭਾਵੇਂ ਵਾਹਿਗੁਰੂ ਕਹਿ ਕੇ ਉਹਦੀ ਸਿਫਤ ਕੀਤੀ, ਕਿਉਂਕਿ ਪਰਮਾਤਮਾ ਨੂੰ ਜਪਣ ਵਾਲਾ ਹਰ ਥਾਂ 'ਤੇ ਪ੍ਰਵਾਨ ਹੁੰਦਾ ਹੈ। ਸੋਨਾ ਇਸ ਧਰਤੀ 'ਤੇ ਰੱਖੋ ਅਤੇ ਸੋਨਾ ਭਾਵੇਂ ਵਿਦੇਸ਼ ਵਿੱਚ ਲੈ ਜਾਓ, ਯਾਦ ਰੱਖੋ ਸੋਨੇ ਦੀ ਕੀਮਤ ਇੱਥੇ ਵੀ ਹੈ, ਸੋਨੇ ਦੀ ਕੀਮਤ ਵਿਦੇਸ਼ ਵਿੱਚ ਵੀ ਹੈ। ਫੁੱਲ ਦੀ ਸੁਗੰਧੀ ਸ਼ਹਿਰ ਵਿੱਚ ਵੀ ਹੈ ਅਤੇ ਫੁੱਲ ਦੀ ਮਹਿਕ ਗਰੀਬਾਂ ਦੀਆਂ ਝੌਂਪੜੀਆਂ ਵਿੱਚ ਵੀ ਹੈ। ਅਤੇ ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਕੇਸਰ ਕੁਸਮ ਮਿਰਗਮੈ ਹਰਨਾ ਸਰਬ ਸਰੀਰੀ ਚੜ੍ਹਨਾ ਚੰਦਨ ਭਗਤਾਂ ਜੋਤ ਅਨੇਕੀ ਸਰਬੇ ਪਰਮਲ ਕਰਨਾ ਘੇ ਪੱਟ ਭਾਂਡਾ ਕਹੇ ਨਾ ਕੋਏ ਐਸਾ ਭਗਤ ਵਰਨਮੈ ਹੋਏ ਤੇਰਾ ਨਾਮ ਨਿਵੈ ਰਹਿ ਲਿਵ ਲਾਏ ਨਾਨਕ ਤਿੰਨ ਦਰ ਭੀਖਿਆ ਪਾਏ। ਜਿਹੜੇ ਤੇਰੇ ਨਾਮ ਜੁੜ ਗਏ ਕਹਿੰਦੇ ਨੇ ਉਹਨਾਂ ਦਰ ਤੋਂ ਮੈਂ ਖੈਰ ਮੰਗਣ ਆਇਆ ਵਾਂ। ਆਓ ਭਾਈ ਸਾਹਿਬ ਹੋਣਾ ਦੇ ਗੁਰੂ ਸ਼ਬਦ ਜੋ ਉਹਨਾਂ ਨੇ ਕੀਰਤਨ ਰਾਹੀਂ ਸਰਵਣ ਕਰਾਏ, ਇੱਕ ਸ਼ਬਦ ਉਹਨਾਂ ਨੇ ਕਿਹਾ ਕਿ ਕੁਛ ਆਪਣੇ ਲਈ ਕਰ ਲਈਏ। ਦੇਖੋ ਆਪਾਂ ਸੋਚੀ ਪੈ ਗਏ ਹੋਵਾਂਗੇ ਅਸੀਂ ਆਪਣੇ ਲਈ ਬਹੁਤ ਕੁਛ ਕਰਨੇ ਪਏ ਹਾਂ। ਹਰ ਬੰਦਾ ਆਪਣੇ ਮਰਨ ਤੋਂ ਪਹਿਲਾਂ ਆਪਣੀਆਂ ਪੀੜ੍ਹੀਆਂ ਨੂੰ ਸਥਾਪਿਤ ਕਰਨ ਲਈ, ਹਰ ਇਨਸਾਨ ਜਾਣ ਤੋਂ ਪਹਿਲਾਂ ਆਪਣੇ ਪੁੱਤਰਾਂ ਧੀਆਂ ਆਪਣੇ ਪੋਤਿਆਂ ਲਈ ਕੁਛ ਕਾਇਮ ਕਰਨਾ ਚਾਹੁੰਦਾ, ਕੁਝ ਰੱਖ ਕੇ ਜਾਣਾ ਚਾਹੁੰਦਾ ਹੈ। ਯਾਦ ਰੱਖਿਓ ਇਹ ਆਪਣੇ ਲਈ ਨਹੀਂ, ਆਪਣੇ ਲਈ ਤਾਂ ਉਹ ਹੈ ਸਰੀਰ ਛੱਡਣ ਤੋਂ ਬਾਅਦ ਜਿਹਨੇ ਆਤਮਾ ਨਾਲ ਸਾਡੇ ਨਾਲ ਤੁਰਨਾ। ਆਪਣੇ ਲਈ ਕੁਛ ਕਰੀਏ। ਆਓ ਬਾਣੀ ਦੇ ਇਹਨਾਂ ਤਿੰਨਾਂ ਸ਼ਬਦਾਂ ਵਿੱਚੋਂ ਸਮਝੀਏ ਆਪਣੇ ਲਈ ਕੀ ਕਰਨਾ ਹੈ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਰਤਨ ਦੀ ਸਮਾਪਤੀ 'ਤੇ ਸ਼ਬਦ ਪੜ੍ਹਿਆ ਗਿਆ, ਔਧ ਘਟੈ ਦਿਨ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ। ਇਹ ਸ਼ਬਦ ਤਕਰੀਬਨ ਹਰ ਇਸ ਉਸ ਮਨੁੱਖ ਨੂੰ, ਹਰ ਉਸ ਇਨਸਾਨ ਨੂੰ ਯਾਦ ਹੋਵੇਗਾ ਜੋ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੈ। ਇਹਦੇ ਸਿਰਫ ਇੱਕ ਤੁਕ ਦੇ ਅਰਥ ਕਰਕੇ ਜੋ ਪਹਿਲਾ ਸ਼ਬਦ ਭਾਈ ਸਾਹਿਬ ਨੇ ਗਾਇਨ ਕੀਤਾ ਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ, ਉਹਦੇ ਅਰਥ ਕਰਨੇ ਚਾਹੁੰਦਾ ਹਾਂ। ਇਹ ਸ਼ਬਦ ਸੀ ਕਿ ਔਦ ਘਟੈ, ਔਦ ਦਾ ਅਰਥ ਹੈ ਉਮਰ, ਘਟੈ ਦਾ ਅਰਥ ਹੈ ਦਿਨ ਦਿਨ ਇਹਦੇ ਵਿੱਚ ਕਮੀ ਆਉਂਦੀ ਪਈ ਹੈ, ਉਮਰ ਘਟਦੀ ਪਈ ਹੈ। ਦਿਨ ਸਰਹਿਣਾ ਰੇ, ਦਿਨ ਅਤੇ ਰਾਤ ਕਰਕੇ ਸਾਡੀ ਉਮਰ ਸਾਰਿਆਂ ਦੀ ਘਟਦੀ ਪਈ ਹੈ। ਅਤੇ ਮਨਾ ਇੱਕ ਕੰਮ ਕਰ ਲੈ, ਜੇ ਤੈਨੂੰ ਦਿਸਦਾ ਪਿਆ ਕਿ ਦਿਨ ਬ ਦਿਨ ਮੇਰੀ ਉਮਰ ਦੇ ਦਿਨ ਘਟਦੇ ਪਏ ਨੇ, ਗੁਰੂ ਨੂੰ ਮਿਲ ਕੇ ਆਪਣੇ ਅੰਦਰ ਦਾ ਕਾਜ ਸਵਾਰ ਲੈ। ਔਦ ਘਟੈ ਦਿਨ ਸਰਹਿਣਾ ਰੇ, ਮਨ ਗੁਰਮਿਲ ਕਾਜ ਸਵਾਰੇ, ਕਿਵੇਂ ਉਮਰ ਘਟਦੀ ਪਈ ਹੈ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਇੱਕ ਸ਼ਬਦ ਵਿੱਚ ਬਹੁਤ ਸੋਹਣਾ ਪ੍ਰਮਾਣ ਹੈ। ਅਸੀਂ ਪਿੰਡਾਂ ਵਿੱਚ ਮਿੱਟੀ ਦੇ ਬਣੇ ਹੋਏ ਬਰਤਨਾਂ ਵਿੱਚ ਪਾਣੀ ਪਾ ਕੇ ਆਪਣੇ ਘਰਾਂ ਵਿੱਚ ਚੌਂਕਿਆਂ ਵਿੱਚ ਰੱਖਦੇ ਹਾਂ, ਪਰ ਜਿਸ ਭਾਂਡੇ ਨੂੰ ਕਿਤੇ ਤੇੜ ਆ ਜਾਏ ਅਤੇ ਉਸ ਭਾਂਡੇ ਵਿੱਚ ਪਾਣੀ ਪਾਓ ਅਤੇ ਆਈ ਹੋਈ ਤੇੜ ਵਿੱਚੋਂ ਬੂੰਦ ਬੂੰਦ ਕਰਕੇ ਪਾਣੀ ਸਿਮਣਾ ਸ਼ੁਰੂ ਕਰ ਦਿੰਦਾ, ਅਤੇ ਇੱਕ ਦਿਨ ਆਉਂਦਾ ਕਿ ਸਾਰਾ ਪਾਣੀ ਘੜੇ ਤੋਂ ਬਾਹਰ ਚਲਾ ਗਿਆ ਅਤੇ ਜਿਹੜੀ ਤੇੜ ਆਈ ਸੀ ਉਹਨੇ ਇੰਨਾ ਵੱਡਾ ਰੂਪ ਧਾਰਨ ਕਰ ਲਿਆ ਕਿ ਘੜੇ ਦੀ ਬਣੀ ਕੋਈ ਬਣਤਰ ਉਸ ਤੇੜ ਨੇ ਥੜਕਾ ਦਿੱਤੀ ਅਤੇ ਜਿਹੜਾ ਘੜਾ ਚੌਂਕੇ ਦਾ ਸ਼ਿੰਗਾਰ ਬਣਦਾ ਸੀ, ਸਵਾਣੀ ਦੇ ਸਿਰ ਦਾ ਸ਼ਿੰਗਾਰ ਬਣਦਾ ਸੀ, ਟੁੱਟਣ ਤੋਂ ਬਾਅਦ ਉਹੀ ਘੜੇ ਦੀਆਂ ਠੀਕਰਾਂ ਕੂੜੇ ਦੇ ਢੇਰ 'ਤੇ ਚਲੀਆਂ ਗਈਆਂ। ਗੁਰੂ ਤੇਗ ਬਹਾਦਰ ਜੀ ਨੇ ਬਾਣੀ 'ਚ ਕਿਹਾ, ਐ ਇਨਸਾਨ ਤੇਰਾ ਸਰੀਰ ਇੱਕ ਮਿੱਟੀ ਦਾ ਘੜਾ ਹੈ, ਅਤੇ ਇਸ ਗੱਲ ਨੂੰ ਕਦੀ ਭੁੱਲੀ ਨਾ ਕਿ ਬਾਕੀ ਘੜੇ ਜਿਹੜੇ ਸੱਜਣ ਬਣਾਉਂਦੇ ਨੇ ਉਹ ਤਾਂ ਕਿਸੇ ਨੂੰ ਤੇੜ 6 ਮਹੀਨੇ ਬਾਅਦ, ਸਾਲ ਬਾਅਦ, 2 ਸਾਲ ਬਾਅਦ, ਕਈ ਵਾਰੀ 5-5 10-10 ਸਾਲ ਤੱਕ ਤੇੜ ਨਹੀਂ ਆਉਂਦੀ, ਪਰ ਤੇਰੇ ਸਰੀਰ ਘੜੇ ਨੂੰ ਤਾਂ ਉਸ ਦਿਨ ਹੀ ਤੇੜ ਆ ਗਈ ਜਿਸ ਦਿਨ ਮਾਂ ਦੀ ਕੁੱਖ ਤੋਂ ਚੂ ਜਨਮ ਲੈ ਕੇ ਪਹਿਲਾ ਸਵਾਸ ਲਿਆ। ਸੱਚ ਜਾਣੀ ਤੇਰੇ ਸਰੀਰ ਮਿੱਟੀ ਦੇ ਘੜੇ ਵਿੱਚੋਂ ਪਹਿਲਾ ਸਵਾਸ ਸੀ ਜਿਹੜਾ ਮੂੰਹ ਦੀ ਤੇੜ ਰਹੀ ਬਾਹਰ ਨਿਕਲਿਆ, ਅਤੇ ਬਾਕੀ ਤਾਂ ਸਾਲ ਲੱਗਦੇ ਨੇ ਕੇਵਲ ਇਸ ਪਾਣੀ ਨੂੰ ਖਤਮ ਹੁੰਦਿਆਂ। ਹੈ ਇਹ ਮਿੱਟੀ ਦਾ ਬਰਤਨ, ਇਸ ਭਾਂਡੇ ਨੂੰ ਤੇੜ ਉਸ ਦਿਨ ਆ ਗਈ ਜਿਸ ਦਿਨ ਜਨਮ ਹੋਇਆ, ਫਿਰ ਮਿੱਟੀ ਦਾ ਬਰਤਨ ਕਿਉਂ ਕਹਿ ਦਿੱਤਾ ਗੁਰੂ ਜੀ ਨੇ? ਹਾਲਾਂਕਿ ਧਨਾੜ ਪੁਰਸ਼ ਸੋਨੇ ਦੇ ਬਰਤਨ ਵੀ ਬਣਵਾ ਸਕਦੇ ਨੇ, ਚਾਂਦੀ ਦੇ ਬਰਤਨ ਵੀ ਬਣਾ ਸਕਦੇ ਨੇ, ਪਿੱਤਲ ਦੇ, ਕਾਂਸੀ ਦੇ, ਧਾਤ ਦੇ ਬਰਤਨ ਬਣਦੇ ਨੇ, ਪਰ ਜਦੋਂ ਸਰੀਰ ਦੀ ਗੱਲ ਕੀਤੀ ਬਾਣੀ ਵਿੱਚ ਅਕਸਰ ਕਿਹਾ ਗਿਆ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਮਿੱਟੀ ਦਾ ਖਿਡੌਣਾ, ਮਿੱਟੀ ਦਾ ਪੁਤਲਾ ਹੈ ਬੰਦਾ। ਕਿਤੇ ਕਿਹਾ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਕਬੀਰ ਸਾਹਿਬ ਨੇ ਕਿਹਾ, ਕਬੀਰ ਮਾਟੀ ਕੇ ਖਮ ਪੂਤਰੇ ਮਾਨਸ ਰਾਖਿਓ ਨਾਉ, ਮਿੱਟੀ ਦਾ ਪੁੱਤਰਾ, ਮਿੱਟੀ ਦੀ ਪੁੜੀ, ਮਿੱਟੀ ਦਾ ਪੁਤਲਾ, ਮਿੱਟੀ ਦਾ ਭਾਂਡਾ ਕਿਉਂ ਕਹਿ ਦਿੱਤਾ? ਸੋਨੇ ਦਾ ਬਰਤਨ ਕਿਉਂ ਨਹੀਂ ਕਹਿ ਦਿੱਤਾ ਸਰੀਰ ਨੂੰ? ਚਾਂਦੀ ਦਾ ਬਰਤਨ ਕਿਉਂ ਨਹੀਂ ਕਹਿ ਦਿੱਤਾ? ਕਿਉਂਕਿ ਚਾਂਦੀ ਦਾ ਬਰਤਨ ਤੇੜਿਆ ਜਾਏ ਟੁੱਟ ਜਾਏ, ਉਹ ਟੁੱਟੇ ਹੋਏ ਵੀ ਢਾਲ ਕੇ ਦੁਬਾਰਾ ਬਣ ਜਾਂਦੇ ਨੇ। ਸੋਨੇ ਦੇ ਬਰਤਨ ਟੁੱਟ ਜਾਣ, ਉਹਨਾਂ ਨੂੰ ਢਾਲ ਕੇ ਦੁਬਾਰਾ ਘੜਿਆ ਜਾ ਸਕਦਾ ਹੈ। ਤਾਂਬੇ ਦਾ ਬਰਤਨ ਟੁੱਟ ਜਾਏ, ਉਹ ਢਾਲ ਕੇ ਦੁਬਾਰਾ ਬਣਦੀ ਗੁੰਜਾਇਸ਼ ਹੈ, ਪਰ ਬਾਅਦ ਮਿੱਟੀ ਦਾ ਇੱਕ ਭਾਂਡਾ ਐਸਾ ਜਿਹੜਾ ਇੱਕ ਵਾਰੀ ਟੁੱਟ ਜਾਏ, ਟੁੱਟਣ ਤੋਂ ਬਾਅਦ ਕੇਵਲ ਕੂੜੇ ਦੇ ਢੇਰ 'ਤੇ ਜਾਂਦਾ, ਉਸ ਟੁੱਟੇ ਨੂੰ ਕੋਈ ਗੰਢ ਨਹੀਂ ਸਕਦਾ। ਪਿਆਰਿਓ ਕਿਤੇ ਝਾਤੀ ਮਾਰੋ, ਭਾਈ ਸਾਹਿਬ ਨੇ ਸ਼ਬਦ ਕਹੇ ਆਪਣੇ ਲਈ ਕੁਛ ਕਰੀਏ। ਅਸੀਂ ਕਾਸ ਲਈ ਅੱਜ ਇੰਨੀ ਵੱਡੀ ਤਾਦਾਦ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠੇ ਹਾਂ। ਦੇਖੋ ਇਨਸਾਨ ਨੇ ਬਹੁਤ ਕੁਝ ਜਾਣ ਲਿਆ, ਸਭ ਕੁਝ ਜਾਣਨ ਵਾਲੇ ਨੇ, ਇਹ ਨਾ ਜਾਣਿਆ ਮੈਂ ਆਇਆ ਕਿੱਥੋਂ ਹਾਂ, ਮੈਂ ਆਇਆ ਕਿਸ ਲਈ ਹਾਂ, ਅਤੇ ਇਹ ਨਾ ਜਾਣਿਆ ਮੈਂ 4 ਦਿਨਾਂ ਨੂੰ ਜਾਣਾ ਕਿੱਥੇ ਹੈ। ਇਹਨੂੰ ਸਮਝ ਲੈ ਬੰਦਾ, ਕਿੱਥੋਂ ਆਇਆ, ਕਿੱਥੇ ਜਾਣਾ, ਅਤੇ ਕਾਸ ਲਈ ਮੈਂ ਆਇਆ ਵਾਂ। ਮਿੱਟੀ ਦਾ ਭਾਂਡਾ ਲੈ ਕੇ ਤੁਰਿਆ ਫਿਰਨਾ, ਪਤਾ ਨਹੀਂ ਕਿੱਥੇ ਠੋਕਰ ਵੱਜਣੀ, ਇਹਨੇ ਟੁੱਟ ਜਾਣਾ, ਪਰਤ ਕੇ ਗੰਢੇ ਨਹੀਂ ਜਾਣਾ। ਅਤੇ ਗੁਰੂ ਤੇਗ ਬਹਾਦਰ ਜੀ ਨੇ ਵਿਆਖਿਆ ਕਰਦਿਆਂ ਔਦ ਘਟੈ, ਕਿਉਂਕਿ 3 ਸ਼ਬਦ ਤੁਸੀਂ ਸੁਣਨ ਕੀਤੇ ਨੇ, ਮੈਂ 3 ਦੇ ਅਰਥ ਸੰਖੇਪ ਕਰਨੇ ਨੇ। ਬਾਬਾ ਜੀ ਨੇ ਕਿਹਾ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਜੇ ਜਪ ਸਕਣਾ ਤੇ ਹਿੰਮਤ ਮਾਰ ਭਲਿਆ, ਇਸ ਜ਼ਿੰਦਗੀ ਨੂੰ ਵਿਅਰਥ ਨਾ ਗਵਾ। ਦੇਖ ਇਸ ਮਿੱਟੀ ਘੜੇ ਵਿੱਚੋਂ ਪਾਣੀ ਸਿਮਦਾ ਪਿਆ ਰੋਜ਼, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਕਿਉਂਕਿ ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ। ਔਦ ਘਟੇ ਫੂਟੇ ਘੱਟ ਜਿਉਂ ਪਾਣੀ, ਅਤੇ ਕਿਵੇਂ ਘੱਟਦੀ ਪਈ ਹੈ ਉਮਰ। ਗੁਰੂ ਸਾਹਿਬ ਦੀ ਬਾਣੀ 'ਚ ਇੱਕ ਬਚਨ ਆਉਂਦਾ, ਇਹ ਨਾ ਸਮਝਿਓ ਕਿ ਸ਼ਾਇਦ ਸਾਨੂੰ ਮੌਤ ਚੇਤੇ ਕਰਾਉਣ ਲੱਗ ਪਏ, ਅਸੀਂ ਬਹੁਤ ਜੀਣਾ ਚਾਹੁੰਦੇ ਹਾਂ। ਇਸ ਗੱਲ ਨੂੰ ਭੁੱਲ ਜਾਓ, ਮੌਤ ਦੀ ਸ਼ੁਰੂਆਤ ਤਾਂ ਜਨਮ ਤੋਂ ਹੋ ਚੁੱਕੀ ਹੈ। ਬਸ ਇਸ ਮੰਜ਼ਿਲ 'ਤੇ ਪਹੁੰਚਦਿਆਂ ਕੋਈ ਸਾਹ ਲੱਗਣੇ ਨੇ। ਸ਼ੁਰੂਆਤ ਤਾਂ ਉਸ ਦਿਨ ਸੀ ਜਿਸ ਦਿਨ ਸਾਡਾ ਜਨਮ ਹੋ ਗਿਆ। ਪੜ੍ਹੇ ਲਿਖੇ ਤੁਸੀਂ ਸੱਜਣ ਬੈਠੇ ਹੋ, ਆਪਾਂ ਪਾਣੀ ਨੂੰ ਉਬਾਲਨੇ ਆ, ਅਤੇ ਸਾਇੰਸ ਵਾਲੇ ਸੱਜਣ ਕਹਿੰਦੇ ਨੇ ਕਿ 100 ਡਿਗਰੀ 'ਤੇ ਪਾਣੀ ਜਦੋਂ ਉਬਲਦਾ ਉਦੋਂ ਭਾਪ ਬਣਦਾ ਹੈ। ਪਰ ਯਾਦ ਰੱਖਿਓ, 99 ਤੋਂ ਬਾਅਦ 100 ਡਿਗਰੀ ਸਿਰਫ ਇੱਕ ਇਕਾਈ ਹੈ, 1 ਡਿਗਰੀ ਹੈ। ਜੇ ਪਹਿਲੀਆਂ 99 ਡਿਗਰੀ ਦੀ ਗਿਣਤੀ ਨਾ ਹੁੰਦੀ ਤਾਂ 100 ਕਿੱਥੇ ਪਹੁੰਚੀ? 70 ਸਾਲ ਬਾਅਦ ਉਮਰ ਤਾਂ ਆਖਰੀ ਡਿਗਰੀ ਹੈ, ਸ਼ੁਰੂਆਤ ਤਾਂ ਉਦਣ ਹੋ ਗਈ ਜਿੱਦਣ ਪਹਿਲਾ ਸਵਾਸ ਲਿਆ ਸੀ। ਅਸੀਂ ਮੌਤ ਵੱਲ ਸਬਰ ਪੈ ਕਰਨੇ ਹਾਂ ਸਾਰੇ, ਪਰ ਕਿਤਨਾ ਚੰਗਾ ਹੋਵੇ ਕਿ ਸਰੀਰ ਕਬਰ ਅਸਥਾਨ ਵੀ ਜਾਏ ਅਤੇ ਅੰਦਰ ਵਾਲਾ ਆਤਮਾ ਪਰਮਾਤਮਾ ਦੀ ਗੋਦ ਵੀ ਸਮਾਇਆ ਹੋਵੇ। ਇਹ ਸਰੀਰ ਨੂੰ ਲੋਕ ਚਿਖਾਂ ਵਿੱਚ ਚੁਣਦੇ ਹੋਣ, ਪਰ ਅੰਦਰ ਵਾਲਾ ਮਨ ਜਿਹੜਾ ਉਹ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੋਇਆ ਹੋਵੇ। ਪਰ ਬਦਕਿਸਮਤੀ, ਸਰੀਰ ਨੂੰ ਲੋਕ ਕਬਰਾਂ ਵਿੱਚ ਦਫਨਾਉਂਦੇ ਨੇ, ਤਨ ਨੂੰ ਲੋਕ ਅੱਗ ਵਿੱਚ ਫੂਕਦੇ ਨੇ, ਅਤੇ ਅੰਦਰ ਵਾਲਾ ਆਤਮਾ ਬੰਦਗੀ ਤੋਂ ਬਿਨਾਂ ਭਟਕ ਕੇ ਲੱਭਦਾ ਪਿਆ ਕਿ ਮੈਨੂੰ ਹੁਣ ਤਨ ਕਿਹੜਾ ਲੱਭੇ ਜਿਸ ਵਿੱਚ ਮੈਂ ਆਪਣਾ ਅਗਲਾ ਸਫ਼ਰ ਸ਼ੁਰੂ ਕਰਾਂ। ਆਪਾਂ ਕਾਸ ਲਈ ਆਏ ਹਾਂ। 3 ਚੀਜ਼ਾਂ ਇਨਸਾਨ ਦੀ ਜ਼ਿੰਦਗੀ ਵਿੱਚ ਕਦੀ ਭੁੱਲਣੀਆਂ ਨਹੀਂ ਚਾਹੀਦੀਆਂ। ਇੱਕ ਸੂਫੀ ਦਰਵੇਸ਼ ਦੇ ਜੀਵਨ ਦੀ ਘਟਨਾ ਹੈ, ਸਿਰਫ ਸਮਝਣ ਲਈ। ਉਹ ਬੜੀ ਰੱਬ ਦੀ ਭਗਤੀ ਵਿੱਚ ਗੁੜੁੰਦ ਸੀ। ਕਦੀ ਉਹਨੇ ਨੇਤਰ ਖੋਲ੍ਹਣੇ, ਪਰ ਜਦੋਂ ਉਹਦੀਆਂ ਅੱਖਾਂ ਖੁੱਲ੍ਹਦੀਆਂ ਸਨ, ਉਹਦੀਆਂ ਅੱਖਾਂ ਵਿੱਚੋਂ ਨਿਕਲਦੀ ਕੋਈ ਨਜ਼ਰ ਉਹਦੀਆਂ ਤਰੰਗਾਂ ਹਰ ਆਉਣ ਵਾਲੇ ਬੰਦੇ ਦੇ ਅੰਦਰ ਨੂੰ ਝੰਜੋੜ ਕੇ ਰੱਖ ਦਿੰਦੀਆਂ ਸਨ। ਕਿਉਂਕਿ ਬੰਦਗੀ ਇੱਕ ਇਤਨੀ ਵੱਡੀ ਦਾਤ ਹੈ। ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਅਨਨ ਸਿੱਖ ਨੇ, ਕਹਿੰਦੇ ਨੇ, ਇਨਸਾਨ ਤੂੰ ਥਾਂ ਥਾਂ ਦੀ ਮੁਥਾਜੀ ਪਿਆ ਕਰਨੇ, ਕਦੀ ਆਪਣੇ ਸਰੀਰ ਉੱਤੇ ਆਪਣੇ ਮਨ ਉੱਤੇ ਬੰਦਗੀ ਦਾ ਲਿਬਾਸ ਪਾ ਕੇ ਦੇਖ। ਸਮੁੰਦਰ ਦੀ ਤਹਿ ਤੋਂ ਲੈ ਕੇ ਅਸਮਾਨ ਵਿੱਚ ਚਮਕਦੇ ਹੋਏ ਸੂਰਜ ਤੱਕ ਜਿੰਨੀਆਂ ਵੀ ਸ਼ਕਤੀਆਂ ਨੇ ਤੇਰੀਆਂ ਗੁਲਾਮ ਹੋ ਜਾਣਗੀਆਂ, ਤੂੰ ਬੰਦਗੀ ਦਾ ਤੌਕ ਪਾ। ਭਾਈ ਸਾਹਿਬ ਦੇ ਸ਼ਬਦ ਨੇ ਖੈਨ ਫਾਰਸੀ ਦੇ, ਪਰ ਵਿਦਵਤਾਲੀ ਨਹੀਂ, ਸਿਰਫ ਅਰਥ ਕਰਾਂਗਾ। ਕਹਿਣ ਲੱਗੇ, ਗਰ ਬਜ਼ੁਰਗੀ ਬਾਏ ਦੱਤ ਕੁੰਨ ਬੰਦਗੀ, ਜੇ ਵਡਿਆਈ ਚਾਹੁੰਦੇ, ਜੇ ਤੂੰ ਦੁਨੀਆਂ ਵਿੱਚ ਵੀ ਉੱਚਾ ਉੱਠਣਾ ਚਾਹੁੰਦੇ, ਤਾਂ ਇੱਕ ਕੰਮ ਕਰੀ, ਪਰਮਾਤਮਾ ਦੀ ਬੰਦਗੀ ਦਾ ਪੱਲੂ ਨਾ ਛੱਡੀ। ਗਰ ਬਜ਼ੁਰਗੀ ਬਾਏ ਦੱਤ ਕੁੰਨ ਬੰਦਗੀ, ਜੇ ਨਾ ਕੀਤੀ ਵਰਨਾ ਆਖਰ ਮੈਂ ਕਸ਼ੀ ਸ਼ਰਮਿੰਦਗੀ, ਜਿੰਨਾ ਲੋਕਾਂ ਕੋਲ ਬੰਦਗੀ ਨਹੀਂ ਦੁਨੀਆਂ ਤੋਂ ਤੁਰ ਲੱਗਿਆਂ ਕੇਵਲ ਸ਼ਰਮਿੰਦਗੀ ਹੈ। ਗਰ ਬਜ਼ੁਰਗੀ ਬਾਏ ਦੱਤ ਕੁੰਨ ਬੰਦਗੀ, ਵਰਨਾ ਆਖਰ ਮੈਂ ਕਸ਼ੀ ਸ਼ਰਮਿੰਦਗੀ। ਅੱਗੇ ਉਹ ਆਪਣੇ ਮਨ ਨੂੰ ਕਹਿੰਦੇ ਨੇ, ਸ਼ਰਮ ਕੁੰਨ, ਹਾਂ ਸ਼ਰਮ ਕੁੰਨ, ਹਾਂ ਸ਼ਰਮ ਕੁੰਨ, ਈ ਦਿਲੇ ਚੂ ਸੰਗ ਖੁਦਰਾ ਨਰਮ ਕਰ। ਉਹਦੇ ਵਿੱਚ ਇੱਕ ਬਚਨ ਆਉਂਦਾ ਹੈ ਕਿ ਦੇਖ, ਤੂੰ ਬੰਦਗੀ ਦੀ ਪੁਸ਼ਾਕ ਆਪਣੇ ਤਨ 'ਤੇ ਪਾ ਲੈ, ਜੇ ਤੂੰ ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਜਿਨ੍ਹਾਂ ਨੂੰ ਬੰਦਗੀ ਦਾ ਲਿਬਾਸ ਮਿਲ ਜਾਏ। ਚੇਤੇ ਰੱਖਿਓ, ਬਾਦਸ਼ਾਹਾਂ ਦੀਆਂ ਪੁਸ਼ਾਕਾਂ ਉਹਨਾਂ ਸਾਹਮਣੇ ਖੇਚ ਹੋ ਜਾਂਦੀਆਂ ਨੇ। ਦਰ ਲਿਬਾਸੇ ਬੰਦਗੀ ਸ਼ਾਹੀ ਤੁਰਾਸਤ, ਦੌਲਤੇ ਅਜ਼ ਮਹਾ ਤਾਂ ਮਾਹੀ ਤਰਾਸਤ। ਇਸ ਸਮੁੰਦਰ ਦੀ ਗਹਿਰਾਈ ਤੋਂ ਲੈ ਕੇ ਚੰਦਰਮਾ ਅਤੇ ਸੂਰਜ ਤੱਕ ਸਾਰੀਆਂ ਤਾਕਤਾਂ ਤੇਰੇ ਗੁਲਾਮ ਨੇ, ਜੇ ਤੂੰ ਰੱਬ ਦੀ ਬੰਦਗੀ ਨੂੰ ਆਪਣੇ ਖਿਰਦੇ ਦੇ ਭਾਂਡੇ 'ਚ ਟਿਕਾ ਲਵੇਂ। ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਉਸ ਸੂਫੀ ਦਰਵੇਸ਼ ਨੇ ਰੰਗ ਵਿੱਚ ਰੱਤੇ ਹੋਏ ਨੇ ਰਹਿਣਾ, ਬੋਲਣਾ ਬਹੁਤ ਘੱਟ, ਮਿਲਣਾ ਬਹੁਤ ਥੋੜ੍ਹਾ, ਜਦੋਂ ਰਹਿਣਾ ਆਪਣੀ ਖੁਮਾਰੀ ਦੇ ਵਿੱਚ ਰਹਿਣਾ, ਅਤੇ ਜਿਉਂ ਜਿਉਂ ਕੋਈ ਨਾਮ ਵਿੱਚ ਜੁੜਦਾ ਭਿੱਜਦਾ ਹੈ, ਉਹਦੇ ਅੰਦਰ ਦਾ ਰਸ ਬਣਨਾ ਸ਼ੁਰੂ ਹੁੰਦਾ। ਯਾਦ ਰੱਖਿਓ, ਭਾਈ ਸਾਹਿਬ ਨੇ ਕਿ ਸ਼ਬਦ ਹੋਰ ਨਾਲ ਪੜ੍ਹਿਆ ਕਿ ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ। ਅਸੀਂ ਬਹੁਤ ਕੁਛ ਜਵਾਨ ਨੂੰ ਦਿੱਤਾ, ਪਰ ਅਜੇ ਤੱਕ ਤ੍ਰਿਪਤ ਨਹੀਂ ਹੋਈ। ਪਰ ਜਿਸ ਦਿਨ ਇਸ ਰਸਨਾ ਨੂੰ ਪ੍ਰਭੂ ਦੇ ਨਾਮ ਦਾ ਰਸ ਆ ਗਿਆ ਹਕੀਕਤ ਤੌਰ 'ਤੇ, ਉਹ ਦਿਨ ਇਹ ਹੀ ਜ਼ਬਾਨ ਪੁਕਾਰ ਕੇ ਕਹੇਗੀ ਰਹਿਣ ਦਿਓ ਲੋਗੋ, ਬਹੁਤ ਕੁਝ ਚੱਕ ਕੇ ਦੇਖ ਲਿਆ, ਪ੍ਰਭੂ ਦੇ ਨਾਮ ਦੇ ਬਰਾਬਰ ਕੋਈ ਵੀ ਰਸ ਨਹੀਂ। ਬਾਬੇ ਫਰੀਦ ਨੇ ਸ਼ੁਰੂਆਤ ਕੀਤੀ, ਮੈਂ ਫਿਰ ਉਸ ਪ੍ਰਸੰਗ 'ਤੇ ਆਉਣਾ ਕਿ ਉਮਰ ਘੱਟਦੀ ਪਈ ਹੈ, ਕੁਛ ਆਪਣੇ ਲਈ ਕਰ ਲਈਏ। ਬਾਬੇ ਨੇ ਸ਼ੁਰੂਆਤ ਕੀਤੀ ਸੀ ਜੀਵ ਦੇ ਸਵਾਦ ਤੋਂ, ਪਰਮਾਤਮਾ ਮਿਹਰ ਕਰੇ ਅਸੀਂ ਹਰ ਬੰਦਾ ਚਾਹੁੰਦਾ ਮੇਰੀ ਲੋੜ ਪੂਰੀ ਹੋਵੇ। ਅਸੀਂ ਗੁਰੂ ਕੋਲ ਹੁੰਦੇ ਹਾਂ, ਲੋਕ ਸੱਜਣ ਗੁਰਮੁਖ ਗੁਰੂ ਸਾਹਮਣੇ ਬੇਨਤੀਆਂ ਕਰਦੇ ਨੇ, ਹਿੰਦੂ ਵੀਰ ਮੰਦਰਾਂ ਵਿੱਚ ਜਾ ਕੇ ਪੁਕਾਰ ਕਰਦੇ ਨੇ, ਮੁਸਲਮਾਨ ਵੀਰ ਮਸਜਿਦ ਵਿੱਚ ਅੱਲਾਹ ਦੇ ਸਾਹਮਣੇ ਪੁਕਾਰ ਕਰਦੇ ਨੇ। ਅਸੀਂ ਆਪਣੀਆਂ ਲੋੜਾਂ ਆਪਣੇ ਇਸ਼ਟ ਸਾਹਮਣੇ ਰੱਖਦੇ ਹਾਂ, ਪਰ ਲੋੜ ਨੂੰ ਲੋੜ ਨਾ ਰਹਿਣ ਦਿਓ। ਜਿਸ ਦਿਨ ਲੋੜ ਪੂਰੀ ਹੋ ਜਾਏ, ਇਹਨੂੰ ਅੰਦਰੋਂ ਨਾਮ ਦੀ ਲਗਨ ਬਣਾ ਲਈਏ। ਬਾਬੇ ਫਰੀਦ ਦੀ ਇੱਕ ਲੋੜ ਸੀ, ਸ਼ੁਰੂਆਤ ਕੀਤੀ। ਮਾਂ ਨੇ ਇਹ ਹੀ ਕਿਹਾ ਕਿ ਇਬਾਦਤ ਕਰੇਗਾ, ਅਤੇ ਪੁੱਛਿਆ ਮਾਂ ਖਾਣ ਨੂੰ ਕੀ ਮਿਲੇਗਾ, ਕਿਉਂਕਿ ਫਰੀਦ ਉਦੋਂ ਕੇਵਲ ਜ਼ਬਾਨ ਦੇ ਸਵਾਦ ਦੇ ਜਾਣੂ ਨੇ। ਉਹਨਾਂ ਕਿਹਾ ਖਾਣ ਨੂੰ ਕੀ ਮਿਲੇਗਾ। ਮਾਂ ਸਿਆਣੀ ਨੇ ਕਿਹਾ ਪੁੱਤਰ ਜਿਹੜੇ ਰੱਬ ਜਪਦੇ ਨੇ ਉਹਨਾਂ ਨੂੰ ਖਾਣ ਨੂੰ ਸ਼ੱਕਰ ਮਿਲਦੀ ਹੈ, ਕਹਾਣੀ ਵੱਲ ਨਹੀਂ। ਪਰ ਜਿਸ ਦਿਨ ਉਹ ਮਹਾਂਪੁਰਸ਼ ਨੇ ਮਾਂ ਦੀ ਦਿੱਤੀ ਕੋਈ ਸਿੱਖਿਆ ਅਨੁਸਾਰ ਅੱਲਾਹ ਦੀ ਇਬਾਦਤ ਸ਼ੁਰੂ ਕੀਤੀ, ਇੱਕ ਦਿਨ ਉਹ ਮਹਾਂਪੁਰਸ਼ ਇਤਿਹਾਸ ਕਹਿੰਦਾ ਕਿ ਮਾਂ ਨੂੰ ਮੁਸੱਲੇ ਦੇ ਥੱਲੇ ਰੱਖਣੀ ਸ਼ੱਕਰ ਭੁੱਲ ਗਈ। ਉਹਨੇ ਮਿੱਟੀ ਚੁੱਕ ਕੇ ਜਦੋਂ ਮੁੱਖ 'ਤੇ ਰੱਖੀ, ਜੀਭ 'ਤੇ ਰੱਖੀ, ਤਾਂ ਮਿੱਟੀ ਵਿੱਚੋਂ ਵੀ ਸ਼ੱਕਰ ਵਰਗਾ ਸਵਾਦ ਆ ਗਿਆ। ਹੁਣ ਆਪਾਂ ਕਹਾਂਗੇ ਜੀ ਮਿੱਟੀ ਵਿੱਚੋਂ ਸ਼ੱਕਰ, ਇਹ ਅਤਕਥਨੀ ਨਹੀਂ, ਅਤਕਥਨੀ ਨਹੀਂ। ਜਿਸ ਦਿਨ ਜੀਭ ਪਰਮਾਤਮਾ ਦੇ ਨਾਮ ਰਸ ਵਿੱਚ ਭਿੱਜ ਜਾਏ, ਸੱਚ ਜਾਣੋ ਉਦਨ ਤਾਂ ਜੀਭ ਦੇ ਨੇੜੇ ਆਇਆ ਹੋਇਆ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ। ਇਹ ਤਾਂ ਮਿੱਟੀ ਖੈ। ਉਸ ਮਹਾਂਪੁਰਸ਼ ਨੇ ਜਦੋਂ ਮਾਂ ਨੂੰ ਭੁੱਲੀ ਕੋਈ ਸ਼ੱਕਰ ਦੀ ਪੋਟਲੀ ਮਿਲੀ, ਤੇ ਦੌੜ ਕੇ ਆਈ, ਕਹਿਣ ਲੱਗਾ ਰਹਿਣ ਦੇ ਮਾਂ, ਇਸ ਜੀਵ ਦੀ ਸ਼ੁਰੂਆਤ ਇੱਕ ਸ਼ੱਕਰ ਦੀ ਪੋਟਲੀ ਸੀ, ਅੱਜ ਜਿੱਥੇ ਪਹੁੰਚ ਗਿਆ ਵਾਂ, ਸੱਚ ਜਾਣੀ ਮੇਰੇ ਰੱਬ ਵਰਗਾ ਰਸ ਦੁਨੀਆ ਦੇ ਕਿਸੇ ਵੀ ਮਿਠਾਸ ਵਿੱਚ ਨਹੀਂ। ਬਾਬਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ ਕਿ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਅਤੇ ਉਹਨਾਂ ਦਾ ਨਿੱਜੀ ਤਜ਼ਰਬਾ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਨਾਮ ਦਾ ਇੱਕ ਰਸ ਹੈ। ਪਰ ਫਿਰ ਬੇਨਤੀ ਕਰਾਂ ਸੂਫੀ ਦਰਵੇਸ਼, ਰੱਬ ਦੇ ਰੰਗ ਵਿੱਚ ਰਤਾਂ, ਅਤੇ ਸਾਖੀ ਜਾਂ ਕਹਾਣੀ ਦਾ ਮਤਲਬ ਕੰਨ ਰਸ ਪੈਦਾ ਕਰਨਾ ਨਹੀਂ। ਸਾਖੀ ਦਾ ਅਖਰੀ ਅਰਥ ਹੁੰਦਾ ਗਵਾਹੀ ਦੇਣੀ, ਸਾਕਸ਼ੀ ਹੋਣਾ। ਅਤੇ ਸਾਖੀ ਦਾ ਭਾਵ ਇਹ ਵੇ ਕਿ ਤੂੰ ਪਿਛਲਿਆਂ ਤੋਂ ਬੀਤਿਆਂ ਹੋਇਆਂ ਦੀ ਗਵਾਹੀ ਲਏ। ਜੇ ਉਹ ਬਾਣੀ ਵਿੱਚ ਗਵਾਹੀ ਪੈ ਭਰਦੇ ਨੇ, ਤੂੰ ਆਪਣੇ ਵਰਤਮਾਨ ਨੂੰ ਅਤੇ ਆਉਣ ਵਾਲੇ ਭਵਿੱਖ ਨੂੰ ਸਾਂਭ ਲੈ। ਉਸ ਦਰਵੇਸ਼ ਕੋਲ ਇੱਕ ਨੌਜਵਾਨ ਰੋਜ਼ ਆਉਂਦਾ ਸੀ, ਉਹਨੇ ਆ ਕੇ ਕੋਲ ਬੈਠਣਾ, ਗੱਲਬਾਤ ਕਰਨੀ, ਪਰ ਕਈ ਵਾਰੀ ਮਜ਼ਾਕ ਉਡਾ ਕੇ ਚਲੇ ਜਾਣਾ। ਉਸ ਮਹਾਂਪੁਰਸ਼ ਨੇ ਦੇਖਿਆ ਰੋਜ਼ ਆਉਂਦਾ, ਗੱਲਬਾਤ ਕਰਦਾ, ਪਰ ਚੰਚਲਤਾਈ ਦੇ ਵਿੱਚ। ਅੱਜ ਉਹ ਆਇਆ, ਕਹਿਣ ਲੱਗਾ ਬਾਬਾ ਜੀ, ਇਹ ਦਰਵੇਸ਼, ਕੱਲ੍ਹ ਨੂੰ ਮੈਂ ਸ਼ਾਇਦ ਆਪ ਜੀ ਦੀ ਹਾਜ਼ਰੀ ਨਾ ਭਰ ਸਕਾਂ। ਕਿਉਂ? ਮੈਂ ਚੱਲਿਆ ਵਾਂ ਵਸ ਦੀ ਵਿੱਚ, ਵਸ ਦੀ ਤੋਂ ਮੁਰਾਦ ਸ਼ਹਿਰ ਵਿੱਚ, ਬਾਜ਼ਾਰ ਵੀ ਚੱਲਿਆ ਵਾਂ, ਅਤੇ ਸ਼ਾਇਦ ਮੈਂ ਕੱਲ੍ਹ ਨਾ ਪਹੁੰਚਾਂ। ਉਸ ਮਹਾਂਪੁਰਖ ਨੇ ਕਿਹਾ ਬੇਟਾ, ਮੈਂ ਤਾਂ ਇਕਾਂਤ ਵਿੱਚ ਬੈਠਾ ਵਾਂ, ਕਦੀ ਸ਼ਹਿਰ ਵਿੱਚ ਨਹੀਂ ਗਿਆ। ਬੜੇ ਦਿਨਾਂ ਤੋਂ ਸੋਚਦਾ ਸਾਂ ਕੋਈ ਸ਼ਹਿਰ ਵਿੱਚ ਬਾਜ਼ਾਰ ਵਿੱਚ ਜਾਏ, ਆਹ ਤਿੰਨ ਮੇਰੀਆਂ ਚੀਜ਼ਾਂ ਖਰੀਦ ਕੇ ਲਏ ਆਵੇਂ। ਉਹਨੇ ਕਿਹਾ ਸਾਧੂ, ਤਿੰਨ ਤਿੰਨ ਚੀਜ਼ਾਂ ਦੀ ਕਿਹੜੀ ਲੋੜ ਪੈ ਗਈ? ਉਸ ਫਕੀਰ ਨੇ ਕਿਹਾ ਬੇਟਾ, ਪੈਨਸਿਲ ਲੈ ਜਾਂ ਕਲਮ ਲੈ, ਕਾਗਜ਼ ਉੱਤੇ ਆ ਤਿੰਨ ਚੀਜ਼ਾਂ ਚੰਗੀ ਤਰ੍ਹਾਂ ਨੋਟ ਕਰ ਲੈ। ਕਹਿਣ ਲੱਗਾ ਮੇਰੀ ਯਾਦ ਸ਼ਕਤੀ ਬਹੁਤ ਤੇਜ਼ ਹੈ, ਤੁਸੀਂ ਜ਼ਬਾਨੀ ਕਹੋ, ਮੈਂ ਹੁਣੇ ਦੱਸ ਦਿਆਂਗਾ। ਅਤੇ ਉਸ ਮਹਾਂਪੁਰਸ਼ ਨੇ ਕਿਹਾ ਨਹੀਂ, ਬੰਦੇ ਤਾਂ ਲਿਖੇ ਹੋਏ ਨੂੰ ਵੀ ਭੁੱਲਦੇ ਪਏ ਨੇ, ਯਾਦ ਸ਼ਕਤੀ ਤੇਰੀ ਦੁਨੀਆ ਦੀਆਂ ਗੱਲਾਂ ਲਈ ਬਹੁਤ ਤੇਜ਼ ਹੈ, ਪਰ ਜੋ ਕੁਝ ਮੈਂ ਤੈਨੂੰ ਦੱਸਣਾ ਚਾਹੁੰਦਾ ਉਹ ਕਦੀ ਤੂੰ ਯਾਦ ਨਹੀਂ ਕੀਤਾ। ਕਹਿਣ ਲੱਗਾ ਦੱਸੋ ਮੈਂ ਕੀ ਲਿਖਾਂ? ਅਤੇ ਉਸ ਮਹਾਂਪੁਰਖ ਨੇ ਕਿਹਾ, ਕਹਿਣ ਲੱਗਾ ਪਹਿਲੀ ਮੇਰੀ ਚੀਜ਼ ਦਾ ਨਾਮ ਹੈ ਕਿ ਵਧੇ ਵਧੇ, ਧਿਆਨ ਦਿਆ ਜੇ, ਔਦ ਘਟੈ ਦਿਨ ਸਰੈ ਨਾਰੇ, ਵਧੇ ਵਧੇ। ਉਹਨੇ ਕਿਹਾ ਵਧੇ ਵਧੇ ਕਿਹੜੀ ਚੀਜ਼? ਕਹਿਣ ਲੱਗਾ ਬੇਟਾ ਦੂਸਰੀ ਲਿਖ, ਘਟੇ ਘਟੇ। ਉਹ ਫਿਰ ਚੁਕੰਨਾ ਹੋ ਗਿਆ ਘਟੇ ਘਟੇ ਦਾ ਭਾਵ ਕੀ। ਅਤੇ ਉਹਨੇ ਤੀਸਰੀ ਗੱਲ ਕਹੀ, ਕਹਿਣ ਲੱਗਾ ਬੇਟਾ ਤੀਸਰੀ ਵੀ ਲਿਖ ਲੈ, ਨਾ ਵਧੇ ਅਤੇ ਨਾ ਘਟੇ। ਉਹ ਕਹਿੰਦਾ ਅੱਜ ਤੀਕਰਾਂ ਬਹੁਤ ਕੁਛ ਖਰੀਦਿਆ ਪਰ ਇਹ ਨਹੀਂ ਪਤਾ ਵਧੇ ਵਧੇ ਖਾਣ ਵਾਲੀ, ਪਹਿਨਣ ਵਾਲੀ, ਘਟੇ ਘਟੇ ਜਾਂ ਨਾ ਵਧੇ ਨਾ ਘਟੇ ਇਹ ਕਿਹੜੀ ਚੀਜ਼ ਹੈ। ਕਹਿੰਦਾ ਪੁੱਤਰ ਬਾਜ਼ਾਰ ਵੀ ਜਾਈਂ, ਇਹ ਜ਼ਰੂਰ ਤੈਨੂੰ ਉੱਤਰ ਮਿਲੇਗਾ। ਉਹ ਬਾਜ਼ਾਰ ਵਿੱਚ ਗਿਆ, ਮੈਂ ਸੰਖੇਪ ਜੀ ਗੱਲ ਮੁਕਾਵਾਂ, ਉਹਨੇ ਖਰ ਦੁਕਾਨ 'ਤੇ ਪੁੱਛਿਆ, ਪੰਸਾਰੀ ਨੂੰ ਪੁੱਛਿਆ, ਗਹਿਣੇ ਘੜਨ ਵਾਲੇ ਨੂੰ ਪੁੱਛਿਆ, ਹਰ ਇੱਕ ਨੇ ਸੁਣ ਕੇ ਮਜ਼ਾਕ ਉਡਾਇਆ, ਕਹਿਣ ਲੱਗੇ ਨਾਦਾਨ ਚੇਤੇ ਰੱਖੀ ਜਿੰਨੇ ਤੈਨੂੰ ਲਿਖ ਕੇ ਭੇਜਿਆ, ਹੋ ਸਕਦਾ ਉਹਨੇ ਤੇਰਾ ਮੌਜੂ ਬਣਾਉਣ ਲਈ, ਮਜ਼ਾਕ ਉਡਾਉਣ ਲਈ ਇਹ ਚੀਜ਼ਾਂ ਤੈਨੂੰ ਲਿਖ ਕੇ ਦਿੱਤੀਆਂ ਹੋਣ। ਵਾਪਸ ਆਇਆ, ਮਨ ਨੇ ਕਿਹਾ ਇਸ ਫਕੀਰ ਨੇ ਸ਼ਾਇਦ ਬਦਲਾ ਲਿਆ, ਮੈਨੂੰ ਬਾਜ਼ਾਰ ਵਿੱਚ ਮੇਰੇ ਇਸ ਅੰਦਰ ਨੂੰ ਨੀਵਿਆਂ ਦਿਖਾਉਣ ਲਈ ਤੁਰਿਆ ਆਉਂਦਾ। ਅਤੇ ਰਸਤੇ ਵਿੱਚ ਕੋਈ ਹੋਰ ਦਰਵੇਸ਼ ਬੈਠਾ ਸੀ, ਉਹਨੂੰ ਦੇਖਦਿਆਂ ਸਾਰ ਮਨ 'ਚ ਆਇਆ ਕਿ ਇਹਨੂੰ ਹੀ ਪੁੱਛ ਲਵਾਂ ਕਿ ਸ਼ਾਇਦ ਇਹ ਫਕੀਰ ਦੀਆਂ ਰਮਜ਼ਾਂ ਨੂੰ ਇਹ ਜਾਣਦਾ ਹੋਵੇ। ਉਸ ਦੇ ਕੋਲ ਬੈਠਾ, ਦੋ ਕੁ ਮਿੰਟ ਗੱਲਬਾਤ ਕੀਤੀ। ਕਹਿੰਦਾ ਬਾਬਾ ਆਹ ਤਿੰਨ ਗੱਲਾਂ ਬਾਰੇ ਤੈਨੂੰ ਕੋਈ ਜਾਣਕਾਰੀ ਹੈ? ਕਹਿੰਦਾ ਦੱਸ ਕਿਹੜੀਆਂ? ਉਹਨੇ ਕਾਗਜ਼ ਦਾ ਟੁਕੜਾ ਖੋਲ੍ਹ ਕੇ ਕਿਹਾ ਵਧੇ ਵਧੇ ਘਟੇ ਘਟੇ, ਨਾ ਵਧੇ ਅਤੇ ਨਾ ਘਟੇ। ਉਹ ਖੱਸ ਪਿਆ, ਤਾੜੀ ਮਾਰ ਕੇ ਹੱਸਿਆ ਫਕੀਰ, ਕਹਿਣ ਲੱਗਾ ਕਿਸੇ ਮੇਰੇ ਵਰਗੇ ਨੇ ਲਿਖੀਆਂ ਹੋਣੀਆਂ। ਉਹ ਕਹਿੰਦਾ ਬਾਬਾ ਤੈਨੂੰ ਕਿਵੇਂ ਪਤਾ ਲੱਗ ਗਿਆ ਮੇਰੇ ਵਰਗੀਆਂ ਲਿਖੀਆਂ ਨੇ? ਕਹਿਣ ਲੱਗੇ ਫਕੀਰਾਂ ਦੀ ਬੋਲੀ ਫਕੀਰ ਹੀ ਜਾਣਦੇ ਨੇ, ਦੂਜੇ ਨੂੰ ਕੀ ਪਤਾ ਇਹਨਾਂ ਦੇ ਅਰਥ ਕੀ ਨੇ। ਕਹਿੰਦਾ ਬਾਬਾ ਇੱਕ ਪਰਉਪਕਾਰ ਕਰ, ਮੈਨੂੰ ਦੱਸ ਮੈਂ ਖਰੀਦ ਕੇ ਲਿਜਾਣੀਆਂ ਨੇ ਤਿੰਨ ਚੀਜ਼ਾਂ, ਖੈਣ ਕੀ? ਕਹਿੰਦਾ ਪੁੱਤਰ ਇਹ ਖਰੀਦਣ ਵਾਲੀਆਂ ਨਹੀਂ, ਇਹ ਤਾਂ ਜਨਮ ਸਿੱਧ ਸਾਰਿਆਂ ਦੇ ਅੰਦਰ ਪਈਆਂ ਨੇ। ਉਹਨੇ ਕਿਹਾ ਵੀ ਜਨਮ ਸਿੱਧ? ਆਖਣ ਲੱਗਾ ਦੇਖ ਜਿੱਥੇ ਫਕੀਰ ਨੇ ਲਿਖਿਆ ਹੈ ਵਧੇ ਵਧੇ, ਇਹਦੇ ਸਾਹਮਣੇ ਲਿਖ ਦੇ ਤਮਾ ਤ੍ਰਿਸ਼ਨਾ, ਜਿੱਥੇ ਉਹਨੇ ਲਿਖਿਆ ਘਟੇ ਘਟੇ ਇਹਦੇ ਸਾਹਮਣੇ ਲਿਖ ਦੇ ਆਰਬਲਾ ਉਮਰ ਆਰਜ਼ਾ, ਅਤੇ ਜਿੱਥੇ ਉਹਨੇ ਲਿਖਿਆ ਨਾ ਵਧੇ ਨਾ ਘਟੇ ਇਹਦੇ ਸਾਹਮਣੇ ਲਿਖ ਦੇ ਸਵਾਸ। ਬਸ ਇਹਨਾਂ ਤਿੰਨਾਂ ਗੱਲਾਂ ਨੂੰ ਸਮਝ ਕੇ ਰੱਬ ਵਾਲੇ ਪਾਸੇ ਤੁਰ ਪਓ। ਫਿਰ ਉਹਦੀ ਵਿਆਖਿਆ ਕੀਤੀ, ਕਹਿਣ ਲੱਗੇ ਜਨਮ ਤੋਂ ਬਾਅਦ ਜੇ ਬੰਦੇ ਦੇ ਅੰਦਰ ਰੱਬ ਦਾ ਨਾਮ ਨਹੀਂ ਅਤੇ ਅੰਦਰ ਜਿਹੜੀ ਅੱਗ ਨਾਮ ਵਾਲੇ ਪਾਸੇ ਪ੍ਰਜਵਲਿਤ ਹੋਣੀ ਸੀ ਉਹ ਤ੍ਰਿਸ਼ਨਾ ਦਾ ਰੂਪ ਧਾਰਨ ਕਰਦੀ ਏ, ਜਿਉਂ ਜਿਉਂ ਬੰਦੇ ਦੀ ਉਮਰ ਘਟਦੀ ਏ ਤਿਉਂ ਤਿਉਂ ਇਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਵੱਧਦੀ ਹੈ ਜੇ ਨਾਮ ਨਹੀਂ ਤਾਂ। ਮੈਂ ਸ਼ਬਦ ਵਰਤ ਰਿਹਾ, ਜੇ ਸਿਮਰਨ ਨਹੀਂ ਵਧੇ ਵਧੇ ਜਨਮ ਤੋਂ ਲੈ ਕੇ ਮਰਨ ਤੱਕ ਜਿਹੜੀ ਅੰਦਰ ਚੀਜ਼ ਵੱਧਦੀ ਉਹ ਤ੍ਰਿਸ਼ਨਾ ਹੈ। ਕਹਿਣ ਲੱਗਾ ਘਟੇ ਘਟੇ? ਕਹਿਣ ਲੱਗਾ ਪੁੱਤਰ ਜਨਮ ਤੋਂ ਲੈ ਕੇ ਮੌਤ ਤੱਕ ਜਿਹੜੀ ਚੀਜ਼ ਘਟਦੀ ਹੈ ਉਹ ਹੈ ਉਮਰ। ਉੱਥੇ ਉਹਨੇ ਨਾਲ ਬਚਨ ਕਹਿ ਦਿੱਤੇ ਕਿ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਔਦ ਘਟੈ ਦਿਨ ਸਰੈ ਨਾਰੇ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ, ਕਾਲ ਅਖੇਰੀ ਫਿਰੈ ਬਦਕ ਜੋ ਕਹੋ ਕਵਨ ਬਿਦ ਕੀਜੈ। ਕਬੀਰ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਸ਼ਬਦ ਕਿਹੜਾ ਹੈ? ਜਿਹੜੇ ਬਾਣੀ ਪੜ੍ਹਨ ਵਾਲੇ ਨੇ ਉਹਨਾਂ ਨੂੰ ਪਤਾ ਹੋਵੇਗਾ, ਪਹਿਲਾ ਸ਼ਬਦ ਕਬੀਰ ਸਾਹਿਬ ਦਾ ਇੱਕ ਮਾਂ ਨੂੰ ਜਿਹੜੀ ਗੋਦੀ ਵਿੱਚ ਲੈ ਕੇ ਬੱਚੇ ਨੂੰ ਲੋਰੀਆਂ ਵੀ ਦਿੰਦੀ ਏ ਉਹਨੂੰ ਮੁਖਾਤਬ ਕਰਕੇ ਉਹਨਾਂ ਉਚਾਰਨ ਕੀਤਾ। ਅਤੇ ਭਗਤ ਬਾਣੀ ਜਦੋਂ ਸ਼ੁਰੂ ਹੁੰਦੀ ਏ ਪਹਿਲਾ ਸ਼ਬਦ ਸ਼ੁਰੂ ਹੀ ਇਹ ਵੇ। ਕਬੀਰ ਸਾਹਿਬ ਨੇ ਕਿਹਾ ਕਿ ਮਾਂ ਆਪਣੇ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਲੋਰੀਆਂ ਵੀ ਦਿੰਦੀ ਏ, ਜਦੋਂ ਉਹਦੇ ਜਨਮ ਵਾਲਾ ਦਿਨ ਸਾਲ ਬਾਅਦ ਆਉਂਦਾ ਅਤੇ ਇਕੱਠ ਵਿੱਚ ਖਲੋ ਕੇ ਕਹਿੰਦੀ ਏ ਅੱਜ ਮੇਰਾ ਪੁੱਤਰ ਇੰਨੇ ਸਾਲ ਦਾ ਵੱਡਾ ਹੋ ਗਿਆ। ਕਹਿਣ ਲੱਗੇ ਚੱਲੀਏ ਮਾਂ, ਸਿਰਫ ਤੂੰ ਦੁਨੀਆਦਾਰਾਂ ਵਾਲੀ ਜ਼ਿੰਦਗੀ ਜੀਨੀ ਏ, ਤੈਨੂੰ ਪੁੱਤਰ ਦੀ ਉਮਰ ਵੱਧਦੀ ਲੱਗਦੀ ਪਈ ਏ। ਉੱਤੇ ਮੌਤ ਖਲੋਤੀ ਹੱਸ ਕੇ ਕਹਿੰਦੀ ਏ ਨਹੀਂ ਮਾਂ, ਅੱਜ ਇਹ ਨਾ ਕਹੇ ਮੇਰਾ ਪੁੱਤਰ ਵੱਡਾ ਹੋ ਗਿਆ, ਚੇਤੇ ਰੱਖੀ ਜਿੰਨੀ ਉਮਰ ਮਿਲੀ ਸੀ ਜ਼ਿੰਦਗੀ ਦਾ ਇੱਕ ਸਾਲ ਹੋਰ ਘੱਟ ਗਿਆ। ਕਿਉਂਕਿ ਜਨਮ ਵਾਲੇ ਦਿਨ ਅਸੀਂ ਕਹਿੰਦੇ ਹਾਂ ਵੱਡਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਛੋਟਾ ਹੋ ਰਿਹਾ ਹੈ। ਬਾਣੀ 'ਚ ਬਚਨ ਹੁੰਦਾ ਕਿ ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾਡ ਤਰ ਪੇਕਤ ਹੀ ਜਮਰਾਓ ਕਸੈ, ਮਾਂ ਕਹਿੰਦੀ ਹੈ ਮੇਰਾ, ਅਤੇ ਮੌਤ ਹੱਸ ਕੇ ਕਹਿੰਦੀ ਹੈ ਮੇਰਾ ਕਹਿਣ ਵਾਲੀਏ ਇਹ ਤੇਰਾ ਨਹੀਂ, ਇੱਕ ਦਿਨ ਤੂੰ ਚਲੀ ਜਾਏਗੀ, ਤੇਰੀ ਗੋਦ ਤੋਂ ਬਾਅਦ ਮੌਤ ਕਹਿੰਦੀ ਹੈ ਮੇਰਾ ਬਣ ਜਾਏਗਾ। ਜਿਹੜੀ ਚੀਜ਼ ਵੱਧਦੀ ਹੈ ਮਨੁੱਖੀ ਜ਼ਿੰਦਗੀ ਵਿੱਚ ਨਾਮ ਤੋਂ ਵਿਖੂਣ ਉਹ ਤ੍ਰਿਸ਼ਨਾ ਹੈ, ਜਿਹੜੀ ਘੱਟਦੀ ਹੈ ਉਹ ਉਮਰ ਹੈ, ਅਤੇ ਜਿਹੜਾ ਨਾ ਵਧਣਾ ਨਾ ਘਟਣਾ ਉਹ ਸਵਾਸ ਨੇ, ਜਿੰਨੇ ਰੱਬ ਨੇ ਲਿਖ ਕੇ ਪਾ ਦਿੱਤੇ ਨੇ। ਬਾਬਾ ਜੀ ਨੇ ਬਾਣੀ 'ਚ ਕਿਹਾ ਨਣ ਘਾਲੇ ਸਭ ਦਿਵਸ ਸਾਂਸ, ਨਾ ਵਧਨ ਘਟਨ ਤਿਲ ਸਾਹਰ, ਜਿੰਨੇ ਕੁ ਗਿਣ ਕੇ ਪਾ ਦਿੱਤੇ ਨੇ ਨਾ ਪਿਆਰਿਆ, ਇਹਨਾਂ ਵਧਣਾ ਘਟਣਾ ਨਹੀਂ। ਪਹਿਲਾ ਸ਼ਬਦ ਸੀ ਕਿ ਆਪੇ ਨੂੰ ਪਹਿਚਾਣੋ ਕਿ ਇੱਕ ਦਿਨ ਜ਼ਿੰਦਗੀ ਦਾ ਹੋਰ ਨਿਕਲ ਗਿਆ ਹੈ, ਅਸੀਂ ਕੁਛ ਲੈਣ ਆਏ ਹਾਂ। ਕਦੀ ਬੱਚੇ ਦੇ ਜਨਮ ਵੇਲੇ ਤੁਸੀਂ ਦੇਖੋ, ਭਾਵੇਂ ਅਸੀਂ ਇਹ ਸ਼ਬਦ ਕਥਾ ਵਾਲੇ ਧਰਮ ਦੀ ਗੱਲ ਕਰਨ ਵਾਲੇ ਕਹਿ ਦਿੰਦੇ ਹਾਂ ਕਿ ਦੁਨੀਆਂ ਵਿੱਚ ਕੋਈ ਕਿਸੇ ਦੇ ਨਾਲ ਨਹੀਂ ਜਾਣਾ, ਸਭ ਨੇ ਖਾਲੀ ਜਾਣਾ। ਬਾਣੀ ਦੀ ਬਰੀਕੀ ਨੂੰ ਸਮਝੋ ਜਪਜੀ ਸਾਹਿਬ ਪੜ੍ਹਨ ਵਾਲਿਓ, ਜਿਸ ਦਿਨ ਦੀ ਰੱਬ ਨੇ ਸ੍ਰਿਸ਼ਟੀ ਬਣਾਈ ਹੈ ਨਾ ਕੋਈ ਖਾਲੀ ਆਇਆ ਅਤੇ ਨਾ ਕੋਈ ਖਾਲੀ ਗਿਆ ਹੈ। ਧਨ ਨਹੀਂ ਨਾਲ ਗਿਆ, ਪਦਵੀਆਂ ਨਾਲ ਨਹੀਂ ਗਈਆਂ, ਪੁੱਤਰ ਧੀਆਂ ਅਤੇ ਐਸ਼ਵਰਜ ਨਾਲ ਨਹੀਂ ਗਏ, ਪਰ ਜਪਜੀ ਸਾਹਿਬ ਵਿੱਚ ਇੱਕ ਬਚਨ ਆਉਂਦਾ ਪੁੰਨੀ ਪਾਪੀ ਆਖਣ ਨਾਹੇ ਕਰ ਕਰਨਾ ਲਿਖ ਲੈ ਜਾਹੇ, ਕਰ ਕਰਨਾ ਲਿਖ ਲੈ ਜਾਹੋ, ਕਿ ਪੁੰਨ ਅਤੇ ਪਾਪ ਤਾਂ ਹਰ ਬੰਦੇ ਨਾਲ ਗਏ ਨੇ। ਬਾਣੀ ਵਿੱਚ ਬਚਨ ਆਉਂਦਾ ਕਹਿਣ ਲੱਗੇ ਨਾਨਕ ਸੁੱਤੀ ਪਈ ਹੈ ਜਾਨ ਵਿਰਤੀ ਸਨ, ਗੁਣਾ ਗਵਾਈ ਗੰਠਲੀ ਅਵਗਣ ਚੱਲੀ ਬੰਨ। ਕੀ ਬੰਦੇ ਦੇ ਗੁਣ ਔਗਣ ਨਾਲ ਨਹੀਂ ਜਾਂਦੇ, ਕਿਵੇਂ ਕੋਈ ਖਾਲੀ ਜਾਂਦਾ। ਜਪਜੀ ਸਾਹਿਬ ਦਾ ਸਲੋਕ ਪੜ੍ਹਦੇ ਹਾਂ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਜੇ ਚੰਗਿਆਈਆਂ ਅਤੇ ਬੁਰਿਆਈਆਂ ਵਾਚੀਆਂ ਜਾਂਦੀਆਂ ਨੇ ਤਾਂ ਫਿਰ ਖਾਲੀ ਕੋਈ ਨਹੀਂ ਜਾਂਦਾ, ਕੋਈ ਚੰਗਿਆਈ ਲੈ ਕੇ ਤੁਰ ਜਾਂਦਾ ਅਤੇ ਕੋਈ ਬੁਰਿਆਈ ਲੈ ਕੇ ਤੁਰ ਜਾਂਦਾ ਹੈ। ਜਾਣਾ ਕਿਸੇ ਨੇ ਖਾਲੀ ਖੱਤ ਨਹੀਂ। ਹਾਂ, ਬਾਹਰ ਦੇ ਖੱਤ ਸਾਨੂੰ ਕੋਈ ਸਮਝਾਉਂਦੇ ਨੇ। ਇਨਸਾਨ ਦਾ ਬੱਚਾ ਜਨਮ ਲੈਂਦਾ, ਇੱਕ ਘੰਟੇ ਦਾ ਬੱਚਾ, ਉਹਦੀ ਮੁੱਠੀ ਤੁਸੀਂ ਦੇਖੋਗੇ ਮਿੱਟੀ ਹੋਵੇਗੀ, ਮੁੱਠੀਆਂ ਬੰਦ ਹੋਣਗੀਆਂ। ਜੇ ਬੱਚੇ ਦੀ ਮੁੱਠੀ ਖੋਲ੍ਹਣ ਦਾ ਯਤਨ ਕਰੋ, ਉਹ ਸੂਖਸ਼ਮ ਉਂਗਲਾਂ ਨੂੰ ਪਰਤ ਕੇ ਫਿਰ ਆਪਣੀਆਂ ਤਲੀਆਂ ਵਿੱਚ ਘੁੱਟੇਗਾ। ਜੰਮਦੇ ਹੋਏ ਹਰ ਇਨਸਾਨ ਦੇ ਬੱਚੇ ਦੀ ਮੁੱਠੀ ਬੰਦ ਹੈ, ਪਰ ਜਦੋਂ ਦੁਨੀਆਂ ਤੋਂ ਤੁਰਨ ਲੱਗਦਾ ਮੌਤ ਦੋਨੋਂ ਹੱਥ ਖੋਲ੍ਹ ਦਿੰਦੀ ਹੈ। ਮਰਿਆਂ ਦੇ ਹੱਥ ਬੰਦ ਨਹੀਂ ਛੇਤੀ ਹੁੰਦੇ, ਜੰਮਦਿਆਂ ਦੀਆਂ ਮੁੱਠੀਆਂ ਬੰਦ ਨੇ, ਮਰਿਆਂ ਦੇ ਹੱਥ ਖੁੱਲ੍ਹੇ ਨੇ। ਹਿਊਮਨ ਬੀਂਗ ਹਰ ਇਨਸਾਨ ਦੇ, ਮੇਰੇ ਸਤਿਗੁਰੂ ਨੇ ਕਿਹਾ ਦੇਖ ਜਿਸ ਵੇਲੇ ਜਨਮ ਵੇਲੇ ਤੇਰੀ ਮੁੱਠੀ ਬੰਦ ਹੈ, ਪਰਮਾਤਮਾ ਕਹਿੰਦਾ ਇਸ ਮੁੱਠੀ ਵਿੱਚ ਜੋ ਕੁਝ ਮੈਂ ਤੈਨੂੰ ਦੇ ਕੇ ਚੱਲ ਤੋਰਿਆ ਇਹਨੂੰ ਸੰਕੋਚ ਕੇ ਵਰਤੀ, ਜੇ ਨਾ ਸੰਕੋਚ ਕੇ ਵਰਤਿਆ ਮੌਤ ਵੇਲੇ ਮੈਂ ਖੋਲ੍ਹ ਦੇਣੀ ਹੈ, ਤੇਰੇ ਦੋਨੋਂ ਹੱਥ ਖਾਲੀ ਹੋ ਜਾਣੇ। ਮੁੱਠੀ ਵਿੱਚ ਸਵਾਸ ਲੈ ਕੇ ਆਏ ਹਾਂ, ਮੁੱਠੀ ਵਿੱਚ ਅਕਲ ਲੈ ਕੇ ਆਏ ਹਾਂ, ਇਸ ਮੁੱਠੀ ਵਿੱਚ ਰੱਬ ਦੀ ਦਇਆ ਨਾਲ ਕੀਮਤੀ ਮਨੁੱਖੀ ਜਨਮ ਦੀ ਦਾਤ ਲੈ ਕੇ ਆਏ ਹਾਂ, ਅਤੇ ਜੇ ਇਸ ਮੁੱਠੀ ਵਿੱਚ ਪਈ ਕੋਈ ਦੌਲਤ ਨੂੰ ਵਰਤਣ ਦੀ ਜਾਂਚ ਆ ਜਾਏ ਫਿਰ ਗੁਰਮੁਖ ਲਾਹਾ ਲੈ ਕੇ ਜਾਂਦੇ ਨੇ। ਫਿਰ ਬੇਨਤੀ ਕਰਾਂ ਕਿ ਉਮਰ ਘੱਟਦੀ ਪਈ ਹੈ, ਨਾਮ ਦਾ ਰਸ ਪੀ। ਪਹਿਲਾ ਸ਼ਬਦ ਜਿਹੜਾ ਭਾਈ ਸਾਹਿਬ ਨੇ ਪੜ੍ਹਿਆ ਉਹਦੇ ਅਰਥ ਕਰਨੇ ਬਹੁਤ ਜ਼ਰੂਰੀ ਸਨ। ਇਹ ਸ਼ਬਦ ਦੀਆਂ ਅਸਥਾਈ ਦੀਆਂ ਤੁਕਾਂ ਸਨ ਕਿ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਇਹ ਸ਼ਬਦ ਕੀ ਹੈ? ਦੇਖੋ ਇਹ ਸ਼ਬਦ ਵਿੱਚ ਚੌਖੀਆਂ ਕੋਈ ਗੁੰਝਲਾਂ ਨਹੀਂ। ਸਮਝੀਏ, ਸਾਡੇ ਪੇਂਡੂ ਕਲਚਰ ਨਾਲ ਸੰਬੰਧਿਤ ਇਹ ਸ਼ਬਦ ਸੀ ਜੋ ਭਾਈ ਸਾਹਿਬ ਨੇ ਗਾਇਆ। ਹਰ ਪੇਂਡੂ ਬੰਦਾ, ਸ਼ਹਿਰੀ ਬੰਦਾ ਇਹਨਾਂ ਸ਼ਬਦਾਂ ਦੇ ਭਾਵ ਨੂੰ ਸਮਝੇ ਅਤੇ ਇੱਕੋ ਦਮ ਕਹੇਗਾ ਵਾਹ, ਆਹ ਤਾਂ ਅਸੀਂ ਰੋਜ਼ ਦੇਖਣੇ ਪਏ ਹਾਂ ਜਿਹੜਾ ਸ਼ਬਦ ਅੱਜ ਭਾਈ ਸਾਹਿਬ ਕੀਰਤਨ 'ਚ ਗਾ ਕੇ ਗਏ। ਕੀ ਸੀ ਉਹ? ਪਿੰਡਾਂ ਵਿੱਚ ਛਿੰਝ ਪੈਂਦੀ ਹੈ, ਛਿੰਝ ਆਪ ਸਮਝਦੇ ਹੋ, ਪਹਿਲਵਾਨਾਂ ਦੇ ਕੁਸ਼ਤੀਆਂ ਦੇ ਅਖਾੜੇ ਲੱਗਦੇ ਨੇ, ਅਤੇ ਖੁੰਦਾ ਕੀ ਹੈ? ਜਦੋਂ ਛਿੰਝ ਪੈਂਦੀ ਹੈ ਅਤੇ ਤਮਾਸ਼ਬੀਨ ਲੋਕ ਜਾਂ ਛਿੰਝ ਵੇਖਣ ਵਾਲੇ ਲੋਕ ਚੌਗਿਰਦੇ ਆ ਕੇ ਵ੍ਰਿਤਾਕਾਰ ਵਿੱਚ ਖੜ੍ਹੇ ਹੋ ਜਾਂਦੇ ਨੇ, ਅਤੇ ਜਿਨ੍ਹਾਂ ਨੇ ਕੁਸ਼ਤੀ ਲੜਨੀ ਹੈ ਆਮ ਤੌਰ 'ਤੇ ਪਿੰਡਾਂ ਵਿੱਚ, ਉਹ ਮੇਲਿਆਂ ਵਿੱਚ ਕੀ ਕਰਦੇ ਸਨ? ਪਹਿਲਾਂ ਕੱਪੜੇ ਪਾ ਕੇ ਉਹਨਾਂ ਨੇ ਛਿੰਝ ਦੇ ਵਿੱਚ ਘੁੰਮਣਾ, ਅਖਾੜੇ ਵਿੱਚ ਘੁੰਮਣਾ, ਅਤੇ ਉਹਦਾ ਮਤਲਬ ਹੁੰਦਾ ਸੀ ਕਿ ਇਹ ਪਹਿਲਵਾਨ ਅਖਾੜੇ ਵਿੱਚ ਉਤਰਿਆ ਜੇ ਕਿਸੇ ਵਿੱਚ ਦਮ ਹੈ ਤੇ ਇਹਦੇ ਨਾਲ ਹੱਥ ਮਿਲਾ ਕੇ ਬਸਤਰ ਉਤਾਰ ਕੇ ਕੁਸ਼ਤੀ ਲੜਨ ਵਾਸਤੇ ਆ ਜਾਏ। ਕੀ ਸੀ ਇਹਦੇ ਅਰਥ? ਜੋ ਸ਼ਬਦ ਸੁਣਿਆ, ਫਿਰ ਜਦੋਂ ਉਸ ਪਹਿਲਵਾਨ ਨੇ ਫੇਰਾ ਪਾਉਣਾ, ਉਹਦੇ ਬਰਾਬਰ ਦੇ ਲੋਕਾਂ ਨੇ ਆ ਕੇ ਉਹਦੇ ਵਰਗੇ ਨੇ ਖਤਮ ਲਾਉਣਾ ਤੇ ਫਿਰ ਕੁਸ਼ਤੀ ਸ਼ੁਰੂ ਹੋਣੀ। ਜਿਹੜਾ ਬੰਦਾ ਕੁਸ਼ਤੀ ਜਿੱਤ ਜਾਂਦਾ ਸੀ, ਇੱਕੋ ਦਮ ਉਹਦੇ ਹੱਥ ਵਿੱਚ ਝੰਡੀ ਪਕੜਾ ਕੇ, ਕੱਪੜਾ ਪਕੜਾ ਕੇ ਬਾਂਹ ਉੱਚੀ ਕਰਦੇ ਸਨ ਕਿ ਇਹ ਕੁਸ਼ਤੀ ਜਿੱਤ ਗਿਆ ਹੈ। ਮੇਰੇ ਗੁਰੂ ਸਾਹਿਬ ਨੇ ਕਿਹਾ, ਆਹ ਸੰਸਾਰ ਰੱਬ ਨੇ ਕੀ ਬਣਾਇਆ? ਇਹ ਇੱਕ ਛਿੰਝਕ ਹੈ, ਇਹ ਕੁਸ਼ਤੀ ਦਾ ਅਖਾੜਾ ਹੈ, ਸਿਰਫ ਇੱਕ ਪੱਖ ਹੈ। ਹਾਲਾਂ ਬਾਬਾ ਜੀ ਦੀ ਬਾਣੀ ਵਿੱਚ ਤਾਂ ਸੰਸਾਰ ਇੱਕ ਬਾਜ਼ਾਰ ਹੈ। ਭਾਈ ਸਾਹਿਬ ਨੇ ਕਿਹਾ, ਗੁਰਮੁਖ ਲਾਹਾ ਲੈ ਗਏ, ਤੁਸੀਂ ਸ਼ਹਿਰ ਨਾਲ ਸੰਬੰਧਿਤ ਸੱਜਣ ਬੈਠੇ ਹੋ, ਬਾਜ਼ਾਰ ਵਿੱਚ ਦੁਕਾਨ ਹੁੰਦੀ ਹੈ। ਮਲੋਟ ਮੈਂ ਇੱਕ ਬੇਨਤੀ ਕੀਤੀ ਸੀ, ਦੁਕਾਨ ਵਿੱਚ ਘਰ ਨਹੀਂ, ਬਹੁਤਾਂਤ ਵਿੱਚ ਹੋ ਸਕਦਾ ਕਈਆਂ ਨੇ ਉੱਤੇ ਘਰ ਬਣਾਏ ਹੋਣ, ਪਰ ਆਮ ਤੌਰ 'ਤੇ ਬਾਜ਼ਾਰ ਵਿੱਚ ਦੁਕਾਨ ਹੈ ਅਤੇ ਦੁਕਾਨ ਵਿੱਚ ਬੈਠਾ ਹੋਇਆ ਬੰਦਾ ਸਵੇਰ ਤੋਂ ਸ਼ਾਮ ਤੱਕ ਕਮਾਈ ਕਰਦਾ ਹੈ, ਇਸ ਕਰਕੇ ਕਿ ਮੇਰਾ ਘਰ ਕਿਤੇ ਬਣ ਜਾਏ। ਦੁਕਾਨ ਵਿੱਚ ਕੀਤੀ ਹੋਈ ਕਮਾਈ ਘਰ ਬਣਾਉਂਦੀ ਹੈ, ਦੁਕਾਨ ਵਿੱਚ ਲਿਆ ਹੋਇਆ ਮੁਨਾਫਾ ਬੰਦੇ ਨੂੰ ਜ਼ਿੰਦਗੀ ਦੇ ਦਿਨ ਬਤੀਤ ਕਰ ਲਈ ਹਵੇਲੀਆਂ 'ਤੇ ਕਰ ਦਿੰਦਾ ਹੈ। ਬਾਜ਼ਾਰ ਦੀ ਦੁਕਾਨ ਦੁਨੀਆ ਦਾ ਘਰ ਬਣਾਉਂਦੀ ਏ। ਸੰਸਾਰ ਇੱਕ ਬਾਜ਼ਾਰ ਹੈ, ਜੇ ਨਾਮ ਧਨ ਖੱਟ ਕੇ ਚਲੇ ਜਾਵਾਂਗੇ ਤਾਂ ਰੱਬ ਦੇ ਘਰ ਵੀ ਸਾਡਾ ਟਿਕਾਣਾ ਬਣ ਜਾਵੇਗਾ। ਜਿਹੜੇ ਬੰਦੇ ਬਾਜ਼ਾਰ ਵਿੱਚ ਕਮਾਈ ਨਾ ਕਰਨ, ਉਹਨਾਂ ਦੇ ਘਰ ਕਿੱਥੇ ਬਣਨਗੇ? ਹਜ਼ੂਰ ਨੇ ਕਿਹਾ ਕਿ ਸੰਸਾਰ ਇੱਕ ਬਾਜ਼ਾਰ ਹੈ। ਬਾਣੀ ਵਿੱਚ ਇਹ ਵੀ ਇੱਕ ਇਹ ਵੀ ਬਚਨ ਆਇਆ, ਕਹਿਣ ਲੱਗੇ ਕਿਉਂ ਦੁਨੀਆ ਤੋਂ ਨਫ਼ਰਤ ਕਰਨਾ ਹੈ? ਇਹ ਰੱਬ ਨੇ ਆਪਣਾ ਬਾਗ ਬਣਾਇਆ ਹੈ, ਇਸ ਬਾਗ ਵਿੱਚ ਫੁੱਲ ਵੱਖ ਵੱਖ ਰੰਗਾਂ ਦੇ ਨੇ, ਪਰ ਚੇਤੇ ਰੱਖੀ ਪਾਣੀਆਂ ਸਾਰਿਆਂ ਦੀ ਜੜ੍ਹਾਂ ਵਿੱਚ ਇੱਕ ਹੀ ਪਾਇਆ ਹੈ। ਇਹ ਖਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਪਰ ਜਿਹੜਾ ਬਚਨ ਸੀ ਸੰਸਾਰ ਇੱਕ ਅਖਾੜਾ ਹੈ, ਬੰਦਾ ਇੱਥੇ ਕੁਛ ਸੰਘਰਸ਼ ਕਰਨ ਆਇਆ। ਕਦੀ ਝਾਤੀ ਮਾਰ ਕੇ ਦੇਖੀਏ, ਭਾਈ ਵੀਰ ਸਿੰਘ ਉਹਨਾਂ ਨੇ ਇੱਕ ਬੜੀ ਸੋਹਣੀ ਚਾਰ ਕੁ ਸਤਰਾਂ ਦੀ ਕਵਿਤਾ ਕਹੀ ਸੀ। ਉਹ ਕਹਿੰਦਾ, ਕੁਛ ਲੋਕ ਐਸੇ ਨੇ ਜਿਹੜੇ ਤੁਰਨ ਤੋਂ ਪਹਿਲਾਂ ਆਪਣੀ ਮੰਜ਼ਿਲ ਹੀ ਨਹੀਂ ਮਿੱਥਦੇ, ਬੇਮੁਹਾਰੇ ਤੁਰੇ ਫਿਰਦੇ ਨੇ। ਇਹ ਮਿੱਥਿਆ ਹੀ ਨਹੀਂ ਕਿ ਮੈਂ ਪਹੁੰਚਣਾ ਕਿੱਥੇ ਵੇ। ਦੁਨੀਆ ਦਾ ਕੋਈ ਵੀ ਇਨਸਾਨ ਓਨੀ ਦੇਰ ਤੱਕ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਆਪਣੀ ਮੰਜ਼ਿਲ ਨਾ ਮਿੱਥੇਗਾ। ਜਿਹੜੇ ਮੰਜ਼ਿਲ ਨਹੀਂ ਮਿੱਥਦੇ, ਉਹ ਦੁਰਾਹਿਆਂ 'ਤੇ ਚੁਰਾਹਿਆਂ 'ਤੇ ਭਟਕਦੇ ਰਹਿੰਦੇ ਨੇ। ਜਿਹੜੇ ਮੰਜ਼ਿਲ ਮਿੱਥ ਕੇ ਤੁਰਦੇ ਨੇ, ਉਹ ਆਪਣੇ ਮੁਕਾਮ 'ਤੇ ਪਹੁੰਚਦੇ ਨੇ। ਗੁਰੂ ਨੇ ਬਾਣੀ 'ਚ ਸਾਡੀ ਮੰਜ਼ਿਲ ਮਿੱਥੀ, ਰੋਜ਼ ਅਸੀਂ ਵੀ ਰਹਿ ਰਾਸ ਵਿੱਚ ਪੜ੍ਹ ਦਿੱਤਾ ਕਿ ਭਈ ਪ੍ਰਾਪਤ ਮਨੁੱਖ ਦੇ ਕੁਰੀਆਂ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆਂ। ਪਰ ਕੀ ਅਸੀਂ ਮੰਜ਼ਿਲ ਵੱਲ ਤੁਰੇ? ਅਵਰ ਕਾਜ ਤੇਰਾ ਕੀਤਾ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਗੁਰੂ ਨੇ ਮੰਜ਼ਿਲ ਮਿੱਥ ਕੇ ਕਿਹਾ ਕਿ ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆਂ। ਬਾਬਾ ਜੀ ਨੇ ਕਿਹਾ, ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰ ਕਿ ਤੁਮਰੀ ਕਿਰਪਾ 'ਤੇ ਮਾਨੁੱਖ ਦੇ ਪਾਈ ਹੈ ਦੇਹ ਦਰਸ਼ ਹਰ ਰਾਇਆ। ਕੀ ਮੰਜ਼ਿਲ ਮਿੱਥੀਏ? ਭਾਈ ਸਾਹਿਬ ਨੇ ਇੱਕ ਹਲੂਣਾ ਦਿੱਤਾ, ਉਹ ਕਵਿਤਾ ਦੀਆਂ ਸਤਰਾਂ ਨੇ ਕਿ ਉੱਚਾ ਉੱਠ ਜ਼ਮੀਂ ਤੋਂ ਪਿਆਰੇ, ਤੈਨੂੰ ਖੰਭ ਰੱਬ ਨੇ ਲਾਏ। ਉੱਠ ਹਿੰਮਤ ਕਰ, ਕਿਉਂ ਡਿੱਗ ਪਏ? ਸ਼ਾਇਦ ਮੈਂ ਜੇ ਪਿਛਲੇ ਦੀਵਾਨਾਂ ਵਿੱਚ ਉਦਾਹਰਣ ਦਿੱਤੀ ਹੋਵੇ, ਮੈਨੂੰ ਬਖਸ਼ ਦਿਆ ਜੇ, ਮੈਂ ਰਿਪੀਟ ਜੇ ਕਰਨ ਲੱਗਾ ਹੋਵਾਂ। ਕਦੀ ਤੁਸੀਂ ਸ਼ੁਤਰ ਮੁਰਗ ਨੂੰ ਦੇਖੋ, ਉਹਨੂੰ ਰੱਬ ਨੇ ਖੰਭ ਬੜੇ ਦਿੱਤੇ ਨੇ, ਪਰ ਬਦਕਿਸਮਤੀਏ ਖੰਭ ਖੋਣ ਦੇ ਬਾਵਜੂਦ ਉਹ ਆਕਾਸ਼ ਵਿੱਚ ਗਗਨ ਵਿੱਚ ਉਡਾਰੀ ਨਹੀਂ ਮਾਰ ਸਕਦਾ। ਖੰਭ ਖੈਣ ਪਰ ਉਡਾਰੀ ਨਹੀਂ। ਆ ਮੁਰਗੀ ਕੁੱਕੜੀ ਵੱਲ ਝਾਤੀ ਮਾਰੋ, ਪਰਮਾਤਮਾ ਨੇ ਖੰਭ ਇਹਨੂੰ ਵੀ ਦਿੱਤੇ ਨੇ, ਅਤੇ ਜੇ ਹੱਥਾਂ ਵਿੱਚ ਪਕੜ ਕੇ ਆਕਾਸ਼ ਵਿੱਚ ਉਡਾਓ, ਭੱਦੀ ਜੀ ਉਡਾਰੀ ਮਾਰਨ ਤੋਂ ਬਾਅਦ ਫਿਰ ਜ਼ਮੀਨ 'ਤੇ ਡਿੱਗ ਪਏਗੀ। ਪਰ ਕਦੀ ਬਾਜ਼ ਵੱਲ, ਕਦੀ ਉਕਾਬ ਵੱਲ ਝਾਤੀ ਮਾਰ ਕੇ ਦੇਖੋ, ਪਰਮਾਤਮਾ ਨੇ ਖੰਭ ਇਹਨਾਂ ਨੂੰ ਵੀ ਦਿੱਤੇ ਨੇ, ਪਰ ਇਹਨਾਂ ਦੇ ਜੀਵਨ ਦੀ ਹਰਕਤ ਮੁਰਗੀ ਵਰਗੀ ਜਾਂ ਸ਼ੁਤਰ ਮੁਰਗ ਵਰਗੀ ਨਹੀਂ। ਜੇ ਖੰਭ ਪਸਾਰ ਕੇ ਉੱਠ ਪਏ ਤੇ ਚੇਤੇ ਰੱਖਿਓ, ਆਪਣੀ ਮੰਜ਼ਿਲ ਤੋਂ ਪਹਿਲਾਂ ਕਿਤੇ ਟਿਕਦੇ ਨਹੀਂ। ਕੁਝ ਲੋਕ ਐਸੇ ਨੇ, ਹਰ ਬੰਦੇ ਨੂੰ ਰੱਬ ਨੇ ਚਿੰਤਨ ਕਰਨ ਦੀ ਤਾਕਤ ਦਿੱਤੀ, ਹਰ ਬੰਦੇ ਵਿੱਚ ਪਰਮਾਤਮਾ ਨੇ ਆਪਣੇ ਨਾਮ ਅੰਮ੍ਰਿਤ ਦੀ ਦਾਤ ਰੱਖੀ, ਪਰ ਸ਼ੁਤਰ ਮੁਰਗ ਦੀ ਤਰ੍ਹਾਂ ਇੰਨੀ ਤਾਕਤ ਖੋਣ ਦੇ ਬਾਵਜੂਦ ਸਿਰਫ ਪਰਿਵਾਰ ਲਈ ਜੀਏ, ਪਰਿਵਾਰ ਲਈ ਮਰ ਗਏ, संसार विच एक कदम भी परमार्थ वाले पासे उड़ारी मार के ना देखी। शुतर मुर्ग तुरदा उड़ नहीं सकदा, पर दूसरी तरह दे लोग ने धर्म अस्थाना ते जानगे, जज्बाती खो के दो चार घड़ियां खंबला मार के कहणगे अज तो बाद गुनाह तो तौबा परमार्थ कमाने। कुकड़ी दी तरह भद्दी उड़ारी मारदे ने, दो दिन तुरदे ने, चौथे दिन ओही खसलत फिर पै जांदी है। उड़ारी लंबेरी नहीं, पर तीजे ने वह मरजीवड़े जेड़े मिथ के मंजिल तुरदे ने, फिर उकाब ते बाज दी तरह उड़ारी मारदे ने। चेते रखो अपने मकसद विच कामयाब हुंदे। भाई साहब ने कहा उच्चा उठ जिमी तो प्यारे, तेनू खंभ रब ने लाए। ओ क्यों रिड़े गोडियां पर ने जो उड असमानी जाए, तेरे विच ता परमात्मा ने इन्नी ताकत भर दिती कि तू भगवान का रूप हो सकना है जे तू घालना वाले पासे तुरे। उच्चा उठ जिमी तो प्यारे, तेनू खंभ रब ने लाए। ओ क्यों रुड़े गोडियां पर ने जो उड असमानी जाए, उच्ची नजर ते खिमत उच्ची दाइया उच्चा रखी, अरशी तान जिदे कोई पल्ले सो क्यों पुंजे आए। अपनी मंजिल मिथ, अपनी मंजिल आपा मिथ के तुरिए। मैं कुछ कमाई करनी है, शब्द सी के खाओ गोसाई दा पहलवानड़ा, पहलवानड़े दा अखरी अर्थ निका जा पहलवान। कहिंदे ने मैं अपने गुसाई दा, अपने परमात्मा दा, अपने स्वामी दा एक निका जिहा पहलवान, संसार अखाड़े विच उतरिया वां। मेरे सामने अनेक संघर्ष पूर्ण पहलवान फेरियां पै पांदे ने। कदी काम फेरी पांदा है, कदी क्रोध फेरी पांदा है, कदी अंदर दा लोभ फेरी पांदा है। कहन लगे सब ते काबू पाण दा यतन करां, पर अहंकार इन्ना भैड़ा है ये छेती कीतियां अखाड़े तो बाहर निकलते ही नहीं। हंकार फेरियां पाई जांदा। कहिंदे ने गुरु मेरा, परमात्मा मेरा कुश्ती वेखण आया। ये शब्द भाई साहब ने कहन लगे पहलवान उतरे ने अखाड़े विच, परमात्मा खुद कुश्ती रचा के देखना पिया है, ते गुरु अखाड़े दे बाहर बैठा सी। ते एक आया गुरु दी भावना वाला, कहन लगा मैं अखाड़े विच उतर लगा, मैं एक पहलवान ते फतेह पा सकांगा। गुरु ने कंड ते थापड़ा दे के कहा, कहन लगे जा मेरी आसीस तेरे नाल, तू एक नू नहीं जे रब दे नाम नाल जुड़ेगा तू पंजा नू जित के आएगा। एदे अर्थ ए सन, साहब ने कहा कि खाओ गुसाई दा पहलवानड़ा, मैं गुरमिल उच दुमालड़ा। मेरा दुमाला अपने करके उच्चा नहीं, कदी भी इस चीज नू भुल्यो ना। परमात्मा कोई भी दात देंदा है उन्हों गुरु नल मिला के देखो, अपनी कमाई नल अपनी ताकत नल तो आप एक सवास भी नहीं ले सकते। मैं गुरमिल उच दुमालड़ा, साहब ने कहा सब खोई छिंज अकठिया, छिंज पहिए पता नहीं किन्ने कु लोग रब ने इस छिंज वेखण वाले पैदा कर दिते। असी वेखने रोज़ फलाने की मौत हो गई तो इकट्ठे होके कहने जिंदगी तबाह कर गया, दूजे बारे कहा जाता कुछ कमा के गया। सब खोई छिंज इकट्ठिया, दियो बैठा वेखा आप जियो, वात वजन टमक भेरियां, मल लथे लेंदे फेरियां, नहते पंज जवान मैं गुर थापी दिती कंड जियो। गुरु ने कंड ते थापना दिती, मैं पंजा जवाना नू जित के आया। जदों असी मत्था टेकने आ ना, भावें असी अदब लई पिछले पैरी तुरने आ, आम तौर ते जदों गुरु ग्रंथ साहिब नू मत्था टेकने आ, मत्था टेक के असी पिछल पैर चलने हैं, ये सोचने हैं जे पेठ हो गई गुरु दी बेदबी है। मेरी बेनती नू समझियो, इनू अशरदा च ना मनना। प्यारियो मत्था टेकद्या एक बिरती बनाइए, ते तुरद्या होया भी एक बिरती बनाइए। जदों असी मत्था टेकने हैं, ये गल भावें अगे भी मैं कही, कुछ सज्जन ऐसे ने मत्था टेकद्या अंगूठा गुरु दे सामने कर दे, मत्था टेकद्या पग नहीं लगन देंदे। क्यों? क्योंकि बाहर बाजार भी जाना है, जे पग नू मिट्टी लग गई तो लोग की कहणगे, पर गुरु ग्रंथ साहिब कहिंदे ने जे रब अगे झुकद्या भी पग सांभी बैठा है तो जिदन तेरे सिर नू मिट्टी ने खाणा उदन लोग तेनू की कहणगे। फरीदा मैं भुलावा पग दा मत मैली खो जाए, गहला रूह ना जानी सिर पी मिट्टी खाए। असी मत्था टेकदे कई सज्जन देखे आ के इक्को दम अंगूठा लाणगे ते महाराज वल अंगूठा करनगे, ਉਹ ਪਿਆਰਿਓ ਜਿਹੜਾ ਗੁਰੂ ਨੂੰ ਅੰਗੂਠਾ ਦਿਖਾਉਣ ਆ ਗਿਆ ਉਹਨੇ ਗੁਰੂ ਕੋਲੋਂ ਲੈ ਕੇ ਕੀ ਜਾਣਾ ਹੈ। ਆਪਣਾ ਮੱਥਾ ਟੇਕੀਏ, ਮੱਥਾ ਟੇਕਦਿਆਂ ਇੱਕ ਗੱਲ ਯਾਦ ਰੱਖੀਏ ਕਿ ਆਪਣੇ ਮਸਤਕ ਨੂੰ ਘੱਟੋ ਘੱਟ ਝੁਕਾ ਦੇ। ਜਿਹੜੇ ਮੱਥਾ ਟੇਕਦੇ ਨੇ ਉਹਨਾਂ ਦੇ ਸਿਰ 'ਤੇ ਗੁਰੂ ਹੱਥ ਰੱਖਦਾ ਹੈ, ਅਤੇ ਜਿਹੜੇ ਮੱਥਾ ਟੇਕ ਕੇ ਬਾਹਰ ਤੁਰਦੇ ਨੇ ਉਹਨਾਂ ਦੀ ਕੰਡ 'ਤੇ ਗੁਰੂ ਥਾਪਣਾ ਦਿੰਦਾ ਹੈ। ਇਸ ਬਿਰਤੀ ਨੂੰ ਬਣਾ ਕੇ ਮੱਥਾ ਟੇਕੀਏ। ਇਹ ਨਹੀਂ ਮੈਂ ਆਇਆ ਵਾਂ ਸਾਰਿਆਂ ਟੇਕਿਆ ਮੈਂ ਵੀ ਟੇਕ ਦੇਣਾ, ਨਹੀਂ। ਆਪਣੀ ਭਾਵਨਾ ਬਣਾ, ਜੇ ਸਮਰੱਥ ਪ੍ਰਗਟ ਗੁਰਾਂ ਕੀ ਦੇਹ ਮਾਨੇ, ਫਿਰ ਇਸ ਤਰ੍ਹਾਂ ਮੱਥਾ ਟੇਕ, ਅੱਜ ਮੇਰੇ ਗੁਰੂ ਨਾਨਕ ਨੇ ਮੇਰੇ ਸਿਰ 'ਤੇ ਹੱਥ ਰੱਖਣਾ ਹੈ। ਅਤੇ ਜਦੋਂ ਤੁਰਨ ਲੱਗਾ, ਇਹ ਮਤ ਸਮਝ ਮੈਂ ਸ਼ਾਇਦ ਬੇਅਦਬੀ ਕਰ ਰਿਹਾ, ਬਜ਼ੁਰਗ ਦੇ ਸਾਹਮਣੇ ਝੁਕੀਏ ਅਤੇ ਸਿਰ 'ਤੇ ਪਿਆਰ ਦਿੰਦੇ ਨੇ, ਅਤੇ ਜਦੋਂ ਤੁਰਨ ਲੱਗੀਏ ਅਤੇ ਕੰਡ 'ਤੇ ਥਾਪਣਾ ਦਿੰਦੇ ਨੇ, ਝੁਕਦਾ ਹੋਇਆ ਸਮਝੀ ਮੇਰੇ ਸਿਰ 'ਤੇ ਹੱਥ ਰੱਖੇ, ਅਤੇ ਤੁਰਦਿਆਂ ਹੋਇਆਂ ਚੇਤੇ ਰੱਖੀ ਮੇਰੇ ਗੁਰੂ ਨੇ ਕੰਡ 'ਤੇ ਥਾਪੜਾ ਦਿੱਤੀ। ਜੋ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ, ਉਹ ਸ਼ਬਦ ਵਿੱਚੋਂ ਦੇਖੋ, ਇੱਕ ਅਸੀਂ ਪੜ੍ਹਦੇ ਹਾਂ ਆਸਾ ਦੀਵਾਰ 'ਚ ਇੱਕ ਤੁਕ ਆਉਂਦੀ ਹੈ ਕਿ ਕਰ ਹੁਕਮ ਮਸਤਕ ਹੱਥ ਧਰ। ਮਸਤਕ ਹੱਥ ਧਰਦਾ, ਜੇ ਮੱਥਾ ਧਰਾਂਗੇ ਤਾਂ ਗੁਰੂ ਹੱਥ ਰੱਖੇਗਾ। ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਬਾਬਾ ਜੀ ਨੇ ਬਾਣੀ 'ਚ ਕਿਹਾ, ਮੇਰਾ ਹੀਰ ਹੈ ਰਤਨ ਨਾਮ ਖਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਇੱਥੇ ਬਚਨ ਕਹਿ ਕਿ ਸਭ ਇਕੱਠੇ ਹੋਏ ਆਇਆ, ਪਰ ਉਸ ਤੋਂ ਪਹਿਲਾਂ ਕਿ ਵਾਤ ਵੱਜਣ ਟਮਕ ਭੇਰੀਆਂ, ਵਾਜੇ ਵੱਜਦੇ ਪਏ ਨੇ, ਕੋਈ ਨੱਚੀ ਜਾ ਰਿਹਾ, ਕਿਸੇ ਨੂੰ ਪਤਾ ਹੀ ਨਹੀਂ ਇੰਨਾ ਅਮੋਲਕ ਜੀਵਨ ਕਾਸ ਲਿਖੇ। ਮਲ ਲੱਥੇ ਲੈਂਦੇ ਫੇਰੀਆਂ, ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਨਖੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਉ। ਅਗਲੀਆਂ ਤੁਕਾਂ ਨੇ ਸਭ ਇਕੱਠੇ ਹੋਏ ਆਇਆ, ਇਹਦੇ ਅਰਥ ਕੀ ਨੇ? ਸਾਰੇ ਮਨੁੱਖ ਇਕੱਠੇ ਜਨਮ ਇੱਕੋ ਜਿਹਾ ਲੈਂਦੇ ਨੇ, ਜਨਮ ਦੀ ਕਿਰਿਆ ਸਾਰਿਆਂ ਦੀ ਇੱਕੋ ਜਿਹੀ ਹੈ, ਪਰ ਯਾਦ ਰੱਖਿਓ ਜਾਣ ਦੀ ਕਿਰਿਆ ਸਭ ਦੀ ਇੱਕੋ ਜਿਹੀ ਨਹੀਂ। ਸਵਾਸ ਸਾਰਿਆਂ ਦੇ ਇੱਕੋ ਰਸਤੇ ਨਾਲ ਨਹੀਂ ਨਿਕਲਦੇ। ਸਭ ਇਕੱਠੇ ਹੋਏ ਆਇਆ, ਜਨਮ ਸਾਰਿਆਂ ਦਾ ਮਾਂ ਰਾਹੀਂ ਇੱਕ ਰਸਤੇ ਰਹੀ ਹੋਇਆ ਹੈ, ਪਰ ਇਸ ਗੱਲ ਨੂੰ ਭੁੱਲੀਏ ਨਾ, ਸਵਾਸ ਸਾਰਿਆਂ ਦੇ ਇੱਕ ਰਸਤੇ ਨਾਲ ਨਿਕਲਦੇ। ਜਿਹੋ ਜਿਹੀ ਬਿਰਤੀ ਅਤੇ ਜਿਹੋ ਜਿਹੀ ਵਾਸਨਾ ਬੰਦੇ ਦੀ ਹੋਵੇਗੀ, ਉਸੇ ਤਰ੍ਹਾਂ ਇਹਦੀ ਮੜੋਲੀ ਵਿੱਚੋਂ ਸਵਾਸ ਨਿਕਲਣਗੇ, ਉਸ ਤਰ੍ਹਾਂ ਨਿਕਲਣਗੇ। ਪਰ ਘਰ ਜਸਨ ਵਾਟ ਵਟਾਇਆ ਦਾ ਅਰਥ ਕੀ ਹੈ? ਜਨਮ ਦੋਨਾਂ ਦਾ ਇੱਕ ਮਾਂ ਦੀ ਕੁੱਖ ਵਿੱਚੋਂ ਹੋਇਆ, ਪੋਸ਼ਾਕ ਦੋਨਾਂ ਨੂੰ ਮਾਂ ਨੇ ਇੱਕੋ ਜਿਹੀ ਦਿੱਤੀ, ਤਾਲੀਮ ਇੱਕ ਸਕੂਲ ਵਿੱਚ ਦਵਾਈ, ਇੱਕ ਗੁਰਦੁਆਰੇ ਜਾਣ ਲੱਗ ਪਿਆ, ਦੂਜਾ ਠੇਕੇ ਅੱਗੇ ਖਲੋਣ ਲੱਗ ਪਿਆ, ਇੱਕ ਗੁਰਮੁਖਾਂ ਦੀ ਸੰਗਤ ਜਾਣ ਲੱਗ ਪਿਆ, ਦੂਸਰਾ ਨਿੰਦਕਾਂ ਨਾਲ ਨਿੰਦਿਆ ਸ਼ੇਅਰ ਕਰਨ ਲੱਗ ਪਿਆ। ਜਦੋਂ ਦੁਨੀਆਂ ਤੋਂ ਤੁਰਨ ਲੱਗੇ, ਗੁਰੂ ਕੋਲ ਜਾਣ ਵਾਲਾ ਰੱਬ ਦੇ ਘਰ ਨੂੰ ਚਲਾ ਗਿਆ, ਅਤੇ ਸੰਸਾਰ ਵਿੱਚ ਉਲਝਣ ਵਾਲੇ ਦਾ ਰਸਤਾ ਵੱਖ ਹੋ ਗਿਆ, ਉਹ ਪਰਤ ਕੇ ਜਨਮ ਮਰਨ ਵਾਲੇ ਪਾਸੇ ਚਲਾ ਗਿਆ। ਵਾਟ ਵਟਾਇਆ, ਰਸਤੇ ਵੱਖਰੇ ਵੱਖਰੇ ਹੋ ਗਏ। ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਾਟ ਵਟਾਇਆ, ਅਤੇ ਸਾਹਿਬ ਨੇ ਕਿਹਾ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਮੂਲ ਗਵਾਏ ਦਾ ਅਰਥ ਕੀ? ਕਿਉਂਕਿ ਤੁਕ ਭਾਈ ਸਾਹਿਬ ਨੇ ਵਾਰ ਵਾਰ ਪੜ੍ਹੀ। ਰੱਬ ਮਿਹਰ ਕਰੇ ਕੋਈ ਗੁਰਮੁਖ ਬਣ ਕੇ ਇਸ ਦੁਨੀਆਂ ਤੋਂ ਤੁਰੇ। ਮੇਰੇ ਮਨ 'ਚ ਬੜੇ ਖਿਆਲ ਉਪਜਦੇ ਪਏ ਸਨ ਉਦੋਂ ਕਿ ਕਿਸ ਦੀ ਗੱਲ ਕਰਾਂ, ਕਿਉਂਕਿ ਇਕੱਲਾ ਬਾਣੀ ਸਿਧਾਂਤ ਹੀ ਨਹੀਂ, ਅਸੀਂ ਤਾਂ ਕਥਾ ਵਾਚਕ ਅਰਥ ਕਰਨੇ ਹਾਂ, ਪਰ ਚੇਤੇ ਰੱਖਿਓ ਅਰਥ ਤਾਂ ਉਹ ਕਰਦਾ ਜਿਹੜਾ ਬਾਣੀ ਨੂੰ ਕਮਾ ਕੇ ਅਮਲੀ ਜਾਮਾ ਧਾਰਨ ਕਰ ਲੈਂਦਾ ਹੈ। ਬਾਣੀ ਦੇ ਅਰਥ ਅੱਖਰਾਂ ਨਾਲ ਨਹੀਂ, ਬਾਣੀ ਦੇ ਅਰਥ ਕਮਲ ਕਲਮ ਨਾਲ ਨਹੀਂ, ਬਾਣੀ ਦੇ ਅਰਥ ਸਿੱਖ ਦੇ ਸੀਨੇ ਵਿੱਚੋਂ ਨਿਕਲਦੇ ਨੇ, ਅਤੇ ਜਿਹੜਾ ਸੀਨੇ ਵਿੱਚ ਬਾਣੀ ਨੂੰ ਵਸਾਲਾ ਅਤੇ ਆਪ ਬਾਣੀ ਵਿੱਚ ਡੁੱਬ ਜਾਏ, ਚੇਤੇ ਰੱਖਿਓ ਜੀਵਨ ਉਹਦਾ ਹੀ ਭਿੱਜਦਾ ਹੈ। ਇੱਕ ਉਦਾਹਰਨ ਹੈ, ਪਾਣੀ ਦਾ ਸਰੋਵਰ ਭਰਿਆ ਨਿਰਮਲ ਤਲਾਬ। ਸਿਰਫ ਸਮਝਣ ਲਈ ਅਸੀਂ ਕਹਾਂਗੇ ਸਾਰੇ ਗੁਰੂ ਕੋਲ ਆਏ, ਪਰ ਸਾਰਿਆਂ ਦੇ ਅੰਦਰ ਬੈਰਾਗ ਕਿਉਂ ਨਾ ਆਇਆ? ਸਾਰੇ ਗੁਰੂ ਕੋਲ ਬੈਠੇ, ਸਾਰਿਆਂ ਦੇ ਅੰਦਰ ਨਾਮ ਕਿਉਂ ਨਾ ਚੱਲਿਆ? ਆਏ ਸਾਰੇ ਗੁਰੂ ਕੋਲ ਨੇ, ਪਰ ਛਾਲ ਸਾਰਿਆਂ ਨੇ ਨਹੀਂ ਮਾਰੀ। ਪਾਣੀ ਦਾ ਤਲਾਬ ਭਰਿਆ, ਟਿੱਕਿਆ ਪਾਣੀ ਹੈ, ਉਸ ਨਿਰਮਲ ਪਾਣੀ ਦੇ ਕਿਨਾਰੇ ਦੋ ਇਨਸਾਨ ਜਾ ਕੇ ਖਲੋਤੇ ਨੇ, ਉਹਨਾਂ ਦੇ ਕੱਪੜਿਆਂ ਸਮੇਤ ਪਾਣੀ ਵਿੱਚੋਂ ਉਹਨਾਂ ਦਾ ਪ੍ਰਤੀਬਿੰਬ ਦਿਸੇਗਾ। ਨਿਰਮਲ ਤਲਾਬ ਵਿੱਚੋਂ ਖਲੋਵੋ ਅਤੇ ਉਹਨਾਂ ਦੇ ਪਰਛਾਵੇਂ, ਉਹਨਾਂ ਦੇ ਪ੍ਰਤੀਬਿੰਬ ਤਲਾਬ ਵਿੱਚੋਂ ਦਿਸਣਗੇ। ਪਰ ਜੇ ਕੋਈ ਕਿਨਾਰੇ ਖਲੋ ਕੇ ਕਹੇ ਕਿ ਲੋਕੋ ਦੇਖੋ ਮੈਂ ਤਲਾਬ ਦੇ ਕਿਨਾਰੇ ਖਲੋਤਾਂ, ਮੇਰਾ ਸਰੀਰ ਪਾਣੀ ਵਿੱਚੋਂ ਵੀ ਦਿਸਦਾ ਹੈ। ਸਰੀਰ ਪਾਣੀ ਵਿੱਚੋਂ ਜ਼ਰੂਰ ਦਿਸੇਗਾ, ਪਰ ਭਿੱਜੇਗਾ ਉਦੋਂ ਜਦੋਂ ਪਾਣੀ ਦੇ ਵਿੱਚ ਛਾਲ ਮਾਰੇਗਾ। ਗੁਰੂਕੁਲ ਸਾਰੇ ਆਉਂਦੇ ਹਾਂ, ਕੁਝ ਐਸੇ ਨੇ ਜਿਹੜੇ ਪਰਛਾਵੇਂ ਵੇਖਦੇ ਨੇ, ਤਲਾਬ ਕੋਲ ਆਏ, ਤਲਾਬ ਵਿੱਚੋਂ ਪਰਛਾਵਾਂ ਦਿਸਿਆ ਪਰ ਭਿੱਜੇ ਨਹੀਂ। ਪਰ ਦੂਸਰੇ ਉਹ ਨੇ ਕਹਿੰਦੇ ਨੇ ਪਰਛਾਵੇਂ ਨਾ ਦੇਖ, ਇਹਦੇ ਵਿੱਚ ਛਾਲ ਮਾਰ ਕੇ ਦੇਖ, ਜੇ ਭਿੱਜਣਾ ਚਾਹੁੰਦਾ ਤਾਂ ਪ੍ਰਤੀਬਿੰਬ ਦੀ ਥਾਂ ਆਪਣੇ ਵਜੂਦ ਨੂੰ ਪਾਣੀ ਵਿੱਚ ਡੋਬ ਦੇ। ਗੁਰੂ ਵਿੱਚ ਆਪਣੇ ਆਪ ਨੂੰ ਡੋਬਣ ਤੋਂ ਬਿਨਾਂ, ਆਪਣੇ ਆਪ ਨੂੰ ਭੇਣ ਤੋਂ ਬਿਨਾਂ ਅੰਦਰ ਦਾ ਰਸ ਨਹੀਂ। ਇੱਕ ਸਿਰ ਮੈਂ ਅਖੀਰ 'ਤੇ ਉਦਾਹਰਨ ਦੇ ਕੇ ਸਮਾਪਤੀ ਕਰਨੀ ਚਾਹੁੰਦਾ। ਰੱਬ ਮਿਹਰ ਕਰੇ ਅਸੀਂ ਜ਼ਿੰਦਗੀ ਦੀ ਕਦਰ ਨੂੰ ਜਾਣੀਏ। ਭਾਈ ਗੁਰਦਾਸ ਜੀ ਨੇ ਇੱਕ ਕਵਿਤ ਕਿਹਾ, ਲਾਹਾਂ ਕੀ ਖੈ। ਇਸ ਘਰ ਵਿੱਚ ਇੱਥੇ ਨਹੀਂ ਕਿਸੇ ਪੁੱਛਣਾ, ਇੱਥੇ ਪਦਵੀਆਂ ਦੇਖ, ਇੱਥੇ ਦੌਲਤਾਂ ਦੇਖ, ਇੱਥੇ ਸਾਡੀ ਚਤਰਾਈ ਨੂੰ ਦੇਖ ਕੇ ਲੋਕ ਵਾਹ ਵਾਹ ਕਰਨਗੇ। ਪਰ ਇਸ ਗੱਲ ਨੂੰ ਭੁੱਲਿਓ ਨਾ, ਰੱਬ ਦੇ ਘਰ ਵਿੱਚ ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਉਹਨਾਂ ਨੂੰ ਤਾਂ ਆਪਾਂ ਮਿਲੀ ਨਹੀਂ। ਭਾਈ ਸਾਹਿਬ ਨੇ ਉਦਾਹਰਨ ਦਿੱਤੀ ਹੈ, ਪੇਕੇ ਘਰ ਦੇ ਵਿੱਚ ਧੀ ਜਨਮ ਲਿਆ, ਮਾਪਿਆਂ ਦੇ ਘਰ ਲਾਡਾਂ ਨਾਲ ਮਾਂ ਨੇ ਪਾਲਿਆ, ਚਾਹੇ ਧੀ ਸਵੇਰੇ 8 ਵਜੇ ਉੱਠੇ ਅਤੇ ਮਾਂ ਬੁੱਢੜੀ ਵੀ ਆਪਣੀ ਧੀ ਨੂੰ ਨਾ ਉਠਾਇਆ ਅਤੇ ਉਹਦੇ ਲਈ ਪ੍ਰਸ਼ਾਦ ਪਾਣੀ ਤਿਆਰ ਕਰਕੇ ਧੀ ਦੇ ਸਿਰਹਾਣੇ ਆ ਕੇ ਖਲੋ ਗਈ। ਜਿਹੜੀ ਕੋਈ ਸਾਡੀ ਅੱਜ ਹਾਲਤ ਹੁੰਦੀ ਪਈ ਹੈ, ਅਸੀਂ ਇਸ ਚੀਜ਼ ਨੂੰ ਭੁੱਲੀਏ ਨਾ ਕਿ ਆਪਣੀ ਧੀ ਨੂੰ ਤੋਰਦਿਆਂ ਮਾਂ ਨੇ ਸ਼ਬਦ ਕਹਿ ਮੈਂ ਬੜੇ ਲਾਡ ਨਾਲ ਪਾਲੀਏ, ਨਾ ਉਹਨੂੰ ਕੱਢਣਾ ਆਇਆ, ਨਾ ਪਰੋਣਾ ਆਇਆ, ਨਾ ਖਾਣਾ ਬਣਾਉਣਾ ਆਇਆ। ਬਾਪ ਨੇ ਡੋਲੀ 'ਚ ਬਿਠਾ ਕੇ ਤੋਰ ਦਿੱਤਾ ਅਤੇ ਜਦੋਂ ਸਹੁਰਿਆਂ ਦੇ ਘਰ ਵਿੱਚ ਗਈ, ਚੇਤੇ ਰੱਖਿਓ ਮਾਂ ਤਾਂ ਲਾਡ ਦੇਖੇਗੀ ਪਰ ਸੱਸ ਨੇ ਪਹਿਲੇ ਦਿਨ ਹੀ ਕਹਿਣਾ ਕੋਈ ਚੱਜੀਏ ਕੀ ਪੇਕਿਆਂ ਘਰੋਂ ਸਿੱਖ ਕੇ ਆਈ ਹੈ, ਨਾ ਤੈਨੂੰ ਖਾਣਾ ਆਉਂਦਾ ਅਤੇ ਨਾ ਤੈਨੂੰ ਪਕਾਉਣਾ ਆਉਂਦਾ। ਸੰਸਾਰੇ ਪੇਕਾਂ ਕਰ, ਮਾਇਆ ਦੇ ਲਾਡ ਸਾਰੇ ਦੇਖਣਗੇ। ਪਰ ਜਿਸ ਦਿਨ ਪਰਮਾਤਮਾ ਦੇ ਘਰ ਨੂੰ ਤੁਰੇ, ਧੀਏ ਯਾਦ ਰੱਖੀ ਆਤਮਾ, ਦੁਨੀਆਂ ਵਿੱਚ ਮਾਇਆ ਦੇ ਲਾਡ ਦੇਖੇ ਜਾਂਦੇ ਨੇ, ਰੱਬ ਦੇ ਘਰ ਵਿੱਚ ਦੇਖਿਆ ਜਾਣਾ। ਅਵਰ ਕਰਤੂਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨ। ਤੇਰੇ ਕੋਲ ਕਮਾਈ ਕਿਤਨੀ, ਨਾਮ ਕਿੰਨਾ ਕੁ ਲੈ ਕੇ ਆਈ ਹੈ। ਬੁੱਲੇ ਨੇ ਇੱਕ ਗੱਲ ਬੜੀ ਕਹੀ ਉਸ ਸੂਫੀ ਦਰਵੇਸ਼ ਨੇ, ਉਹ ਕਹਿੰਦਾ ਤੂੰ ਸੁੱਤਿਆਂ ਉਮਰ ਵਿਝਾਈ ਨਹੀਂ, ਕੀ ਕਰਨਾ ਪਿਆ ਭਲਿਆ, ਅੱਗੇ ਲਈ ਕੋਈ ਤਿਆਰੀ ਕਰ। ਤੂੰ ਸੁੱਤਿਆਂ ਉਮਰ ਵਿਝਾਈ ਨਹੀਂ, ਤੂੰ ਕਰਤਰ ਚਰਖੇ ਤੰਦ ਨਾ ਪਾਈ ਨਹੀਂ, ਕੀ ਕਰਸੇ ਦਾਜ ਤਿਆਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ। ਇੱਕ ਰੋਜ਼ ਜਹਾਨੋਂ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾ ਘੁਰਾੜੇ ਮਾਰ ਨਹੀਂ। ਧੰਨ ਗੁਰੂ ਰਾਮਦਾਸ, ਜਿਸ ਦਿਨ ਬੀਬੀ ਭਾਨੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ, ਗੁਰੂ ਅਮਰਦਾਸ ਜੀ ਦੀ ਬੱਚੀ ਨਾਲ, ਗੁਰੂ ਬਣਨ ਤੋਂ ਬਾਅਦ ਉਹਨਾਂ ਇੱਕ ਬਾਬਲ ਤੋਂ ਦਾਜ ਮੰਗਿਆ। ਅਸੀਂ ਲੋਕ ਵੀ ਤਿਆਰ ਕਰਨੇ ਆ ਦਾਜ ਇਸ ਸੰਸਾਰ ਵਿੱਚ ਜੀਣ ਲਈ, ਪਰ ਇਸ ਆਤਮਾ ਧੀ ਲਈ ਕੋਈ ਦਾਜ ਤਿਆਰ ਕਰੇ ਇਹਨੂੰ ਵੀ ਅੱਗੇ ਲੋੜ ਹੈ। ਉਹ ਕਿਹੜਾ ਦਾਜ ਸੀ? ਗੁਰੂ ਰਾਮਦਾਸ ਜੀ ਨੇ ਕਿਹਾ, ਹੇ ਮੇਰੇ ਗੁਰੂ ਬਾਬਲ, ਲੋਕ ਧੀਆਂ ਨੂੰ ਕੱਪੜੇ, ਗਹਿਣੇ, ਸੋਨਾ ਚਾਂਦੀ, ਬਰਤਨ ਦੇਖ ਕੇ ਤੋਰਦੇ ਨੇ, ਅਤੇ ਮੈਂ ਤੇਰੇ ਚਰਨਾਂ 'ਚ ਖਲੋ ਕੇ ਬੇਨਤੀ ਕਰਨਾ ਹੀ ਹਾਂ, ਇਸ ਆਤਮਾ ਧੀ ਨੂੰ ਨਾਮ ਦਾ ਬਸਤਰ ਦੇ ਦੇ, ਇਹਨੂੰ ਤੂੰ ਨਾਮ ਦਾ ਬਰਤਨ ਦੇ ਦੇ, ਇੱਕ ਕਿਰਪਾ ਕਰ ਮੇਰੇ ਆਤਮਾ ਉੱਤੇ ਸ਼ਬਦ ਦਾ ਗਹਿਣਾ ਪਹਿਨਾ ਦੇ। ਅਸੀਂ ਪੜ੍ਹਦੇ ਹਾਂ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੈ ਜਿਤ ਸਬਰੇ ਮੇਰਾ ਕਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ ਜਿਤ ਸਬਰੇ ਮੇਰਾ ਕਾਜੋ। ਬਾਬਲ ਮੈਨੂੰ ਦੇ ਦਾਜ, ਇਵੇਂ ਆਪਣੇ ਲਈ ਕੁਝ ਕਰਨਾ ਜੋ ਭਾਈ ਸਾਹਿਬ ਕਹਿ ਕੇ ਗਏ ਨੇ। ਭਾਈ ਗੁਰਦਾਸ ਨੇ ਕਿਹਾ, ਪੇਕੇ ਕਰ ਲਾਡ ਦੇਖੇ ਜਾਂਦੇ ਨੇ, ਸਹੁਰੇ ਕਰ ਗੁਣਾਂ ਦੀ ਕੀਮਤ ਪੈਂਦੀ ਹੈ। ਮੈਦਾਨ ਵਿੱਚ ਸੂਰਮੇ ਉਤਰਦੇ ਨੇ, ਪਰ ਯਾਦ ਰੱਖਿਓ ਅਦਬ ਅਤੇ ਸਤਿਕਾਰ ਉਹਨਾਂ ਨੂੰ ਮਿਲਦਾ ਹੈ ਜਿਹੜੇ ਸੱਚ ਲਈ ਜੂਝ ਕੇ ਸ਼ਹੀਦ ਹੁੰਦੇ ਨੇ ਅਤੇ ਜਾਂ ਫਿਰ ਜਿੱਤ ਪ੍ਰਾਪਤ ਕਰਕੇ ਆਉਂਦੇ ਨੇ। ਵਪਾਰ ਕਰਨ ਸਾਰੀ ਦੁਨੀਆ ਗਈ, ਪਰ ਸਿਆਣਾ ਪੁੱਤਰ ਹੋਵੇ ਜਿਹੜਾ ਬਾਪ ਦੀ ਪੂੰਜੀ ਵਿੱਚ ਕੁਝ ਲਾਭ ਖੱਟ ਕੇ ਆਵੇ। ਮੂਲ ਗਵਾਉਣਾ ਕੀ ਅਤੇ ਲਾਹਾ ਲੈਣਾ ਕੀ? ਭਾਈ ਸਾਹਿਬ ਦਾ ਕਵਿਤ ਹੈ ਕਿ ਨਹਿਰ ਕੁਵਾਰ ਕੰਨਿਆ ਲਾਡਲੀ ਕੈ ਮਾਨੀਅਤ, ब्याहे ससुरार जाए गुणन कै मानिए, बनज बिहार लग जात है विदेश प्राणी, कईयां सपूत लाभ लब्ध कै आनिए, जैसे तो संग्राम समय पर दर में अकेलो जाए, जीत आवे सोई सूरो सुपट बखानिए, की करिए आपा मानस जन्म पाए, चरण शरण गुर साध संगत मिल गुरद्वार पहचानिए, जे लाह लै के जाने मनुखा जन्म मिलिया कि चार घड़ियां परमात्मा लई भी कढ लै, फिर लाह लै के तुरांगे। एक गुरमुख जिन्हें सारी जिंदगी निम्रता विच दिन बतीत कीते, पिछे देखो लगी है जो तस्वीर, उस महापुरख ने अपने शीस दे उत्ते गुरु ग्रंथ साहिब दा स्वरूप चुकिया है। भाई साहब बैठे ने इतिहास दे खोजी खालसा जी, जिस दिन पहला प्रकाश कीता उस दिन शीस ते सिर चुक लगे स्वरूप। अज भी दरबार साहिब दी मर्यादा है कि पालकी विच स्वरूप आउंदा जरूर है, पर हरिमंदर साहिब प्रकाश करन लग्गिया सिंह साहिब अपने शीस ते चुक लैंदे ने, ते जदों शाम नूं जांदे ने पालकी बाहर आवेगी पर स्वरूप शीस ते लै के अंदरों बाहर निकलणगे, क्योंकि जिस दिन पहला प्रकाश कीता बाबा बुढ़ा साहिब ने उस दिन शीस ते गुरु ग्रंथ साहिब नूं चुक के लिया है। ध्यान दिया जे गुरमुख लाह लै गए की जाना असी भी है। हर सिख मेरा ख्याल है बाबा बुढ़ा साहिब दे नाम तो जाणू है। दरबार साहिब जाते हो एक बाही वाले पासे भगती का पुंज बैठा है, तो दरबार साहिब की एक बाही वाले पासे सिर तली ते रख के जूझण वाला संत सिपाही बैठा है। कदी देखो एक पासे बाबे बुढ़े की बेर है, जिथे कई दहाके बैठ के उस महापुरश ने गुरु दीदार पाए ते गुरु सेवा की निगरानी की, ते दूसरे पासे वो बचन का सूरा बचन का बली बैठा है, जेड़ा कहिंदा जे अरदास कर लईए ते फिर हरिमंदर साहब सिर पुचा के आईदा वापस नहीं घर आईदा। दोनों बाहियां ने एक पासे भगती का पुंज दूजे पासे भगती ते शक्ति दोनों का सुमेल। बाबा बुढ़ा साहब उन्हां दे जीवन दे अंतले दिन जदों पढ़ने हैं, मैं बेनती करा सन 1506 नूं बाबा बुढ़ा साहब का जन्म होया, सन 1518 नूं उस महापुरश ने पहली वारी गुरु नानक साहब दे दीदार पाए। कमाल दी गल इस बच्चे दी बाबे नानक नाल मुलाकात मौत तो शुरू हुई सी। सिर्फ इक्को गल पुछी सी, संत जी तुसी अपनी रसना तो जो कुछ गाया मेरे अंदर नू टिका मिलिया, पर मैनू एक गल दस दियो मौत नू किवें जीती दाख है, उम्र 12 साल दी मौत ते किवें फतेह पाई दीए। ते मेरे साहब ने कहा बेटा तेरी उम्र बच्चियां वाली तू मौत दी गल करने, कहन लगा बाबा जिमीदारां दा पुत्तर हां, प्यो खेती बीजदा है, खेती ने कदी खत फड़ के फसल ने क्या नहीं मैं कच्चियां मैनू ना कट, मैं डडरियां मैनू पक लैण दे, मेरे बाप की मर्जी है जदों मर्जी कट के लै जाए, चेते रखी रब की फसल हाँ, की पता कि जवानी तो पहला बचपन वेच ही लै जाए। हजूर ने गल देख के एक गल कही, कहन लगे नाम तेरा की है, कहिंदा बूढ़ा, कहन लगे बेटा खैं बच्चा पर गल्लां तू बुढ़ियां वालियां कीतियां। इस गल नू थोड़ा जा समझियो, अज लोग बुढ़े हो के भी बच्चियां वालियां गल्लां करदे ने, पर जेड़े नाम नू कमाण वाले पासे तुरदे ने बच्चे हो के भी बुढ़े बन जांदे ने। इहनू शरीरक बल वल ना लिजाणा, फिजिकल ताकत वल ना लिजाणा, क्यों कह दिता पुत्तर तू खैं बच्चा पर गल बुढ़ियां वाली करने। मौत दी गल अक्सर बुढ़े करदे ने, नहीं हुण चार दिनां बाद अगे सदा हो जाणा है, जेड़ी गल बुढ़े 70 साल की उम्र विच जा के नहीं समझदे, इस बाबे नू 12 साल की उम्र विच पता लग गया कि मौत भी है ते इन्हें आउणा भी है, क्योंकि बुढ़ेपे तो अगला पड़ा मौत है। कहन लगे तू बच्चा है पर गल्लां बुढ़ियां वालियां करने। भाई गुरदास ने उन्हां दी कमाई संबंधी सिर्फ एक तुक दित्ती है अद्धी, कहन लगे अजिता रंधावा भला है बूढ़ा बुढ़ा एक मन त्यावै। आ बूढ़ा बुढ़ा एक मन त्यावै जिहड़ा शब्द है ना, ਕਹਿਣ ਨੂੰ ਮੈਂ ਵੀ ਕਹਿ ਦਿਆਂਗਾ। ਚੇਤੇ ਰੱਖੋ ਬੰਦੇ ਦੀ ਪੂਰੀ ਸਾਧਨਾ ਇਹਦੇ 'ਤੇ ਪਹਿਲਾਂ ਲੱਗਦੀ ਹੈ, ਇੱਕ ਮਨ ਕਿਵੇਂ ਧਿਆਇਆ ਜਾਏ, ਕਿਉਂਕਿ ਮਨ ਦੇ ਬੜੇ ਟੁਕੜੇ ਹੁੰਦੇ ਨੇ। ਪਿੰਡਾਂ ਵਿੱਚ ਅਸੀਂ ਸ਼ਬਦ ਵਰਤਦੇ ਸਾਂ ਮਨ, ਆ ਜੋਖਣ ਵਾਲਾ, ਉਹਨੂੰ ਤੁਸੀਂ ਦੇਖੋ ਕਦੀ, ਉਹਦੇ 40 ਸੇਰ ਸਨ, 8 ਪੰਸੇਰੀਆਂ ਸਨ, 160 ਪਾਈਏ ਬਣਦੇ ਨੇ ਮਨ ਦੇ। ਅਤੇ ਜੇ ਇੱਕ ਇੱਕ ਗ੍ਰਾਮ ਵੱਲ ਦੇਖੋ, ਪਤਾ ਨਹੀਂ ਮਨ ਦੇ ਕਿੰਨੇ ਕੁ ਟੁਕੜੇ ਬਣ ਜਾਂਦੇ ਸਨ। ਜੇ ਜੋਖਣ ਵਾਲੇ ਮਨ ਦੇ ਇੰਨੇ ਟੁਕੜੇ ਬਣਦੇ ਨੇ, ਜੇ ਅੰਦਰ ਨਾ ਟਿਕਿਆ ਇਸ ਮਨ ਦੇ, ਪਤਾ ਨਹੀਂ ਕਿੰਨੇ ਕੁ ਟੁਕੜੇ ਬਣ ਜਾਣੇ, ਇਹ ਵੀ ਖੰਡਾ ਵੀ ਜਾਂਦਾ। ਬੂੜਾ ਬੂਟਾ ਇੱਕ ਮਨ ਧਿਆਵੇ, ਉਸ ਬੇਰੀ ਥੱਲੇ ਖਲੋ ਕੇ ਕਦੀ ਉਸ ਰੁੱਖ ਨੂੰ ਪੁੱਛੋ, ਕਿਉਂਕਿ ਰੁੱਖ ਉਹ ਤਰੰਗਾਂ ਨੂੰ ਸਾਂਭ ਕੇ ਬੈਠਾ। ਇਹਨੂੰ ਪੇੜ ਦੀ ਪੂਜਾ ਨਾ ਸਮਝਣਾ, ਕਿਉਂਕਿ ਰੁੱਖ ਸਜਿੰਦ ਹੈ, ਉਹ ਸਾਂਭ ਕੇ ਬੈਠਾ ਕਿ ਮੇਰੇ ਥੱਲੇ ਬੈਠਣ ਵਾਲੇ ਨੇ ਇੱਕ ਮਨ ਕਿਵੇਂ ਧਿਆਇਆ ਸੀ। ਕਦੀ ਉੱਥੇ ਧਿਆਨ ਦਾ ਯਤਨ ਕਰੀਏ। ਗੁਰਮੁਖ ਲਾਹਾ ਲੈ ਗਏ ਕੀ ਹੈ, 1518 ਨੂੰ ਬਾਬੇ ਨਾਨਕ ਨੂੰ ਮਿਲੇ, ਇੱਕ ਵਾਰੀ ਘੁੱਟ ਕੇ ਸੀਨੇ ਨਾਲ ਲਾਇਆ ਬਾਬੇ ਨੇ, ਗੋਦ ਵਿੱਚ ਬਿਠਾ ਕੇ ਕਿਹਾ, ਪੁੱਤਰ ਤੂੰ ਸਾਡੇ ਘਰ ਦਾ ਬੁੱਢਾ ਹੈ। 125 ਸਾਲ ਬਾਬਾ ਜੀ ਇਸ ਸੰਸਾਰ ਵਿੱਚ ਰਹੇ। ਸੰਨ 1506 ਨੂੰ ਜਨਮ, 1631 ਨੂੰ ਉਸ ਮਹਾਂਪੁਰਸ਼ ਨੇ ਚਲਾਣਾ ਕੀਤਾ। 125 ਸਾਲ ਦੀ ਉਮਰ ਵਿੱਚ 113 ਸਾਲ ਉਸ ਮਹਾਂਪੁਰਸ਼ ਨੇ ਸਿਰਫ ਕਮਾਈ ਕੀਤੀ। ਘਾਲਣਾ ਘਾਲੀ, ਕਹਿਣਾ ਬਹੁਤ ਸੌਖਾ ਪਿਆਰਿਓ, ਇਹ ਤਾਂ ਮਨ ਇੰਨਾ ਭੈੜਾ ਹੈ। ਆ ਫੁੱਟਬਾਲ ਖੇਡਦੇ, ਸੌਕਰ ਖੇਡਦੇ ਕਦੀ ਦੇਖਿਓ, ਥੋੜ੍ਹੀ ਜਿਹੀ ਫੂਕ ਭਰੀ ਜਾਏ, ਫੁੱਟਬਾਲ ਛਾਲਾ ਮਾਰਦਾ, ਸਾਰੇ ਉਹਦੇ ਪਿੱਛੇ ਭੱਜਦੇ ਨੇ। ਕਦੀ ਉਹਦੇ ਤੋਂ ਕੋਈ ਸਿੱਖ ਲਈਏ। ਫੂਕ ਭਰੀ ਹੋਵੇਗੀ, ਸਾਰੇ ਪਿੱਛੇ ਜਾਣਗੇ, ਫੂਕ ਨਿਕਲਣ ਦੀ ਦੇਰ ਹੈ, ਚਮੜੇ ਨੂੰ ਚੁੱਕ ਕੇ ਬਾਹਰ ਚਾ ਸੜਦੇ ਨੇ। ਬਈ ਯਾਦ ਰੱਖੀ, ਫੁੱਟਬਾਲ ਬਣ ਕੇ ਨਾ ਦੁਨੀਆ 'ਚ ਲੰਘੀ, ਫੁੱਟਬਾਲ 'ਚ ਖਵੈ ਅਤੇ ਲੋਕ ਪਿੱਛੇ ਚੱਲਦੇ ਨੇ, ਜਿੱਦਣ ਖਵਾ ਨਿਕਲ ਗਈ ਪਿੱਛੇ ਦੌੜਨ ਵਾਲੇ ਨੇ ਚੁੱਕ ਕੇ ਕਿਨਾਰੇ 'ਤੇ ਲਾ ਦੇਣਾ। ਉਸ ਮਹਾਂਪੁਰਸ਼ ਨੇ ਸਾਰੀ ਜ਼ਿੰਦਗੀ ਖੌਮੇ ਤੋਂ, ਵਾਸ਼ਨਾਵਾਂ ਤੋਂ ਆਪਣੇ ਆਪ ਨੂੰ ਬਚਾਇਆ। ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ, ਉਸ ਦਿਨ ਉਸ ਬਾਬੇ ਦੀ ਉਮਰ 98 ਸਾਲ ਦੀ ਸੀ। 98 ਸਾਲ ਦੀ ਉਮਰ ਦਾ ਮਹਾਂਪੁਰਸ਼ ਪ੍ਰਕਾਸ਼ ਕੀਤਾ। ਅਤੇ ਤਨ ਗੁਰੂ ਅਰਜਨ ਦੇਵ ਜੀ ਨੇ ਕਿਹਾ, ਬਾਬਾ ਜੀ ਜਪਜੀ ਸਾਹਿਬ ਦਾ ਪਾਠ ਸੁਣਾਓ। ਇਤਿਹਾਸ ਕਹਿੰਦਾ ਜਪਜੀ ਸਾਹਿਬ ਦਾ ਪਾਠ ਸੁਣਾਓ। ਦੇਖੋ ਮੇਰੇ ਗੁਰੂ ਨੇ ਏਡੀ ਸ਼ਰਧਾ ਦੇ ਸ਼ਬਦ ਕਹਿ ਕਹਿਣ ਲੱਗੇ, ਸੁਣਾਇਓ ਉਸ ਤਰ੍ਹਾਂ ਜਿਵੇਂ ਗੁਰੂ ਨਾਨਕ ਤੋਂ ਸੁਣਿਆ ਸੀ। ਕਰਤਾਰਪੁਰ ਸੁਣਿਆ ਨਾ, ਅੱਜ ਸਾਡੇ ਕੋਲ ਜਦੋਂ ਬਾਣੀ ਆਉਂਦੀ ਹੈ, ਕਦੀ ਸੋਚਣਿਆ ਬਾਣੀ ਪੜ੍ਹਦੇ, ਉਹ ਪਾਪੀ ਮਣਾ ਤੇਰਾ ਮੁੱਖ ਕਿੰਨਾ ਪਵਿੱਤਰ ਹੋ ਗਿਆ, ਬਾਬੇ ਨਾਨਕ ਦੇ ਮੁੱਖ ਦੀ ਬਾਣੀ ਤੇਰੇ ਮੁੱਖ 'ਚ ਚੱਲਣ ਲੱਗ ਪਈ। ਇਹਨੂੰ ਸੋਚ, ਗੁਰੂ ਅਰਜਨ ਦੇਵ ਦਾ ਹਿਰਦਾ ਸੁਖਮਨੀ ਸਾਹਿਬ ਤੇਰੇ ਮੁੱਖ 'ਚੋਂ ਤੂੰ ਗਾਨਾ ਪਏ, ਵੱਡਿਆਂ ਭਾਗਾਂ ਵਾਲਾ ਸਮਝੋਏ, ਬਾਬੇ ਦੇ ਮੁੱਖ ਦੇ ਬਚਨ ਤੇਰੇ ਮੁੱਖ ਵਿੱਚੋਂ ਨਿਕਲਦੇ ਪਏ ਨੇ, ਛੋਟੀ ਜਿਹੀ ਬਾਤ ਨਹੀਂ। ਕਹਿਣ ਲੱਗੇ ਜਪਜੀ ਸਾਹਿਬ ਸੁਣਾਓ, ਅਤੇ ਸੁਣਾਇਓ ਉਹ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਸੁਣਿਆ, ਉਹ ਕੈਸਾ ਜਪਜੀ ਸਾਹਿਬ ਦਾ ਪਾਠ ਹੋਵੇਗਾ, ਹਰਿਮੰਦਰ ਸਾਹਿਬ 'ਚ ਕੀ ਵਾਪਰਿਆ ਹੋਵੇਗਾ। ਕਿ ਬਾਬਾ ਜੀ ਨੇ ਜਦੋਂ ਜਪਜੀ ਸਾਹਿਬ ਸ਼ੁਰੂ ਕੀਤਾ, ਅਸੀਂ ਸੱਚਖੰਡ ਦੀਆਂ ਪੌੜੀਆਂ ਪੜ੍ਹਦੇ ਰਹਿ ਗਏ, ਅਤੇ ਬਾਬਾ ਪੌੜੀਆਂ ਪੜ੍ਹਦਿਆਂ ਪੜ੍ਹਦਿਆਂ ਜਿਉਂਦਿਆਂ ਸੱਚਖੰਡ ਪਹੁੰਚ ਗਿਆ, ਕਿਉਂਕਿ ਸਾਰੀ ਬਾਣੀ ਜੀਵਤ ਹੈ। ਸ਼ਬਦ ਗਾਇਆ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪਿਆਨਾ ਕੀਤਾ। ਮੈਂ ਅਖੀਰ 'ਤੇ ਆਉਣਾ ਚਾਹੁੰਦਾ, ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਸਾਹਿਬ ਨੂੰ ਇਤਨਾ ਅਦਬ ਦੇਣਾ, ਆਉਣਾ ਅਤੇ ਉੱਠ ਕੇ ਖੜ੍ਹੇ ਹੋ ਜਾਣਾ, ਕਿਉਂਕਿ ਬਾਬੇ ਬੁੱਢੇ ਜੇ 3 ਇਤਿਹਾਸ ਦੀਆਂ ਵੱਖ ਵੱਖ ਪੜਾਵਾਂ ਨੂੰ ਦੇਖਿਆ। ਬਾਬੇ ਬੁੱਢੇ ਨੇ ਗੁਰਬਾਣੀ ਯੁੱਗ ਦੇਖਿਆ, ਭਾਈ ਸਾਹਿਬ ਸੁਣਿਓ, ਬਾਬਾ ਬੁੱਢਾ ਜੀ ਨੇ ਕੁਰਬਾਨੀ ਯੁੱਗ ਦੇਖਿਆ, ਅਤੇ ਬਾਬੇ ਬੁੱਢੇ ਨੇ 2 ਸ਼ਸਤਰ ਪਾਣ ਦਾ ਯੁੱਗ ਵੀ ਦੇਖਿਆ, ਪਵਾਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਇੱਕ ਦਿਨ ਕਿਹਾ, ਬਾਬਾ ਜੀ ਤੁਸੀਂ ਕਿਰਪਾ ਕਰਕੇ ਘਰ ਬੈਠੋ, ਅਸੀਂ ਖੁਦ ਤੁਹਾਡੇ ਕੋਲ ਚੱਲ ਕੇ ਆਵਾਂਗੇ। ਉਸ ਮਹਾਂਪੁਰਸ਼ ਦੇ ਖੱਤ ਜੁੜੇ, ਸੱਚੇ ਪਾਤਸ਼ਾਹ ਇੱਕ ਕਿਰਪਾ ਕਰੋ, ਮੈਂ ਸਿੱਖ ਹਾਂ ਅਤੇ ਸਿੱਖ ਦਾ ਕੰਮ ਹੈ ਗੁਰੂ ਕੋਲ ਆਪ ਚੱਲ ਕੇ ਆਉਣਾ। मैं तुहाडे कोल चल के आवांगा। तन गुरु हरगोबिंद साहब ने कहा, गुरु नानक साहब दे प्यारे सिखा, तेरे चरणा दी धूड़ भागां वालिआं नूं नसीब हुंदी ए। तुसी जा के टिकाणा घर करो, गुरु तो तुहाडे तो कदी विछड़े ही नहीं। पर एक शब्द बाबा बुढ़ा साहब ने मंगिया, कदी आपां जिंदगी दी मंजिल बनाई है। कहन लगे सतगुरु तोरन लगे हो, एक दात मेरी झोली च जरूर पा दिओ। की कहन लगे, मेरा मरना सांभ लिया जे। ज्यौंदियां नूं सारे सांभ दे जे प्यारिओ, पर मरन तो बाद अंदर नूं गुरु तो बिना कोई नहीं सांभदा। ज्यौंदियां नूं बहुत सांभदे ने, समाज सेवी संस्थावां भी सांभ लैंदियां ने, शरीर दा संस्कार करदे ने, पर अंदर वाली आत्मा नूं मां बाप भी नहीं सांभ सकदे। सतगुरु मेरा मरना सांभ लिया जे। हजूर ने कहा, बाबा जी अंतले समय तुहाडे नाल बचन कीता, मैं तुहाडे कोल होवांगा। सतगुरु हरगोबिंदपुरे गए, श्री हरगोबिंदपुरा जिथे जंग होई, इथों बाबा बुढ़ा साहब ने शाहूकार भेजिया। कमाल की गल, असानू पता नहीं किदन मरना है, पर गुरु ग्रंथ साहब कहिंदे ने जिहड़े बाणी जपण वाले ने पढ़न वाले ने उन्हां नूं पता है कि मौत आउण वाली है, ते ज्यों ज्यों नेड़े आउंदी है त्यों त्यों चेहरे ते लाली आउंदी है। क्यों? जिस विद्यार्थी ने पूरा साल स्कूल विच बैठ के कमाई नहीं कीती, पढ़िया नहीं, वो डेट शीट आउंदिया कंबेगा, ते जिन्ने रातां झाक के मेहनत कीतियां ने उहदे मुख ते लाली आवेगी। आए तो सही, रब की दया नाल इस कलास तो अगे तुरांगा। जिहड़ा जपदा है, बाबा जी ने एक रात पहला, एक दिन पहला शाहूकार नूं भेज के कहा कि गुरु हरगोबिंद साहब जी नूं कह दिओ कि तुहाडे घर दा सेवक ते जिन्नू तुसी नाम बुढ़ा दिता वह दुनिया तो तुरन लग्या, तुहाडे दीदार पाने चाहुंदा है। जाना सब ने वे, पर प्यारिओ घर जासन वाट वटाया। गुरु हरगोबिंद साहब शाम नूं गए, भाई बिधि चंद, भाई गुरदास, भाई जेठा, बड़े सियाने सिख नाल सन। बाबा बुढ़ा साहब 125 साल की उम्र, सुरत नाल कदी दर्शन करो मन नूं टिका के, दुध वर्गा चिट्टा दाढ़ा, अखां दे उपर दे केस चिट्टे ने, पर इस चिट्टे दाड़े दे विच्चों जिवें कमल दे फुल दियां पंखुड़ियां होण, चार चुफेरे चिट्टियां ते विच्चों उहदी मकरंद वालियां जिहड़ियां तंदां ने ओह लाल पासन। कदी देखो, मुख दा दाड़ा चिट्टा सी, पर चेहरा जिहड़ा उत्थे नाम दी लाली डलकां पई मारदी सी, चेहरे ते कोई मायूसी नहीं। गुरु हरगोबिंद साहब मिले, धन गुरु हरगोबिंद साहब सच्चे पातशाह जी कोल बैठे, बाबा बुढ़ा साहब जी ते बेनती कीती भाई बिधि चंद ने कि बाबा जी, भाई साहब कह के गए कि बीबी जी अक्सर मिलते ने ते नाम दी गल पुछदे ने, चेते रखियो अज साडे कोल सब कुछ पुछण नूं मिलिया, पर टावें टावें ने जिहड़े अंदर दे गाहक मिलणगे। असी समुंदर दी झग नूं कठियां करने पए आ, इन्ना पता ही नहीं कि इहदे विच डुब्बांगे ते कीमती मोती भी मिल सकदे ने। भाई बिधि चंद ने कहा, बाबा जी इन्ने साल तुसी घालना घाली, ते इक्को दम विच्चों टोक के कहन लगे, घालना नहीं किरपा दी दात माणी। देखियो शब्द, घालना नहीं किरपा माणी। कहन लगे, एक गल सानू दसो, किवें गुरु नानक साहब नूं रिझा लिया? हर गुरु साहब ने तुहानू सीने नाल लाया। ते बाबा बुढ़ा साहब दियां अखां भर आईयां, कहन लगे, सच्ची सरकार दे कोल क्यों पुछदे हो? इहदे चरणां विच्चों तां बुढ़ा रहमता पिया मानदा है। इन्ना कु अपने आप नूं चुका दे मना। गुरु हरगोबिंद साहब बैराग चाहे शब्द कहे, बाबा जी के सिख पुछदे ने, तुसी दसो। उन्होंने अंतली गल संगत नूं कही, वह अज पल्ले बन के लिजायो। कहन लगे, जप करो, तप करो, सिमरन करो, सेवा करो, साधना करो, सब कुछ करन तो बाद एक अरदास कर दिओ कि सब तेरी कृपा नाल होया, मेरे विच कोई समर्था नहीं। अपनी कमाई का दावा नहीं करना। तो जेड़े दावा करते ने गुरु ग्रंथ साहिब कहिंदे ने, सड़ जाते ने। तो जेड़े दावा करना छड़ जाते ने, इंद्र की पदवी भी उन्हां दे सामने आ डिगदी है। कबीर, दावै दाजन होत खै, निरदावै रह निशंक, जो जन निरदावै रह सो गनै इंद्र सो रंक। कृपा ना छड्यो। रात बतीत होई, आरती दे शब्द, सोदर दे शब्द पड़े गए। कैसी सिख ते गुरु दी रात, गुरमुख लाह लैके तुरन लगे। अज सिख किस तरह वो रात बतीत करते ने। गुरु हरगोबिंद साहब रात बाबा बुढ़ा साहब जी दे आसन दे कोल टिके। किन्नी रात गई, बहुत गल्लां कीतियां बाबे नानक दियां। अज ते सच है, जदों बंदा दुनिया तो तुरन लगता है, किसी ने गए हुए ने आके दसिया नहीं। पर याद रखियो, मरदे समय बचपन तो लैके सारी फिल्म एक बारी अखां अगे जरूर आउंदी। अज वो समा चेते आया, गुरु नानक ने 12 साल दे नूं सीने ना लाया सी। अज करतारपुर याद आया, कदी कहा सी बुढ़िया तेरे तो ओले कदे ना खुशां। अज याद आ गया, गुरु अंगद साहब ने कहा सी, तिन को क्या उपदेशी है जिन गुरु नानक देओ। गुरु अमरदास दा समा याद आया, कहा सी कि धन भाई बुढ़ा जिन्ने गुरु लद्दा। गुरु रामदास दा समा याद आया, कि सरोवर दे टप लाण वेले कोल खलोते ने। गुरु अर्जुन देव दा समा चेते आया, प्रकाश करन तुरे ने। ते गुरु हरगोबिंद साहब दे सरना सुरत चोगी, आप उठ के इशनान कीता, आप बस्तर तन ते पाए। ते बाबा जी ने पाठ शुरू कीता। इतिहास कहिंदा है कि पाठ तो पहला बाबा जी ने खत जोड़ के क्या, सच्चे पातशाह आप जी दे घर दी चाकरी कीती, जेड़े चंगे गुण सन ये तुसी झोली च पाए। अज मैं एक दात तुहाडे तो मंगनी चाहना तुरन तो पहला। गुरु हरगोबिंद साहब ने कहा, बाबा जी मंगो। तो उस गुरमुख ने लाहा की लिया, कह लगे तुरन लग्या, बस ये गल कह दियो कि बुढ़िया तेनू बख्श दिता। तुरन लग्या, ये शब्द कह दियो तेनू बख्श दिता। तन गुरु हरगोबिंद साहब जी दी रसना ते इको दम पिता गुरु दे बचन आ गए, बाबा जी साहब तां बाणी विच फुरमा के गए, मैं मूर्ख की केतक बात कह, कोट पराधी तरिया रे, गुर नानक जिन सुनिया पेख्या से फिर गर्भास ना परिया रे। आप जप साहब दा पाठ कीता, जपजी साहब दा, केती छुट्टी नाल क्या बाबा बुढ़ा साहब सिक्खी दा एक बोर्ड, अपना मत्था गुरु दे चरना च टेकिया। मत्था सिर्फ चरना सी, अंदर वाला आत्मा गुरु दे विच अभेद हो चुका सी। है जिंदे भी अभेद। जदों चोला ते आ गया, ते प्रिंसीपल सतबीर सिंह गल अक्सर कहिंदे सन कि गुरु हरगोबिंद साहब ने चोला त्याग दिया सार बाबा बुढ़ा जी नूं देख के क्या, सिखो वधाई होवे। महाराज वधाई, कहन लगे जेड़े खार के बाजी जांदे ने उन्हां ते अफसोस कीता जांदा है। जेड़ा 125 साल दी जिंदगी विच जित जित के गया होवे, जितिया होयां नूं वधाई देंदे ने, खारियां होयां ते अफसोस हुंदा है। बाबा जी जित के गए, उस गुरमुख ले ये शब्द बिल्कुल ढुकदे ने। सब इकट्ठे होए आया, कर जासन वाट वटाया, गुरमुख लाहा लै गए मनमुख चले मूल गवाए जी। शरीर त्यागण तो बाद आप गुरु जी ने इशनान कराया। गुर बिलास विच लिखा है कि गुरु हरगोबिंद साहब ने अर्थी चुकदिया अपना मोढ़ा बाबा बुढ़ा साहब दी अर्थी नूं दिता। चिखा चिन्ह वाली जगह तक गए, पर जिस वेले इस महान महापुरश दा शरीर चिखा दे उत्तर रखिया, ते इतिहास कहिंदा है कि गुरु हरगोबिंद साहब दे नेत्र सेजल हो गए। रोना ते ढाही मारनिया, इन्ने रुखे ना हो जाइए। असी कई बार कहने लो जी फलाना चला गया, ये रो पिया। ਅਸੀਂ ਬੜੀ ਵੱਡੀ ਗੱਲ ਸਮਝਿਆ, ਜਿਹੜਾ ਨਹੀਂ ਰੋਇਆ ਉਹਨੇ ਬੜਾ ਵੱਡਾ ਭਾਣਾ ਮੰਨ ਲਿਆ। ਕਈ ਲੋਕ ਇਸ ਚੀਜ਼ ਨੂੰ ਦੁਨੀਆ ਦੀ ਸ਼ੋਹਰਤ ਨਾਲ ਜੋੜ ਲੈਂਦੇ ਨੇ, ਘੱਟੋ ਘੱਟ ਮਰਿਆ ਘਰ ਦਾ ਲੋਕ ਇਹ ਤਾਂ ਕਹਿਣਗੇ ਇਹਨੇ ਅੱਖਰੂ ਵੀ ਨਹੀਂ ਸੱਟਿਆ, ਬਾਥਰੂਮ 'ਚ ਭਾਵੇਂ ਰੋਈ ਜਾਣ ਨਹੀਂ। ਜਦੋਂ ਕਿਤੇ ਭਾਵਨਾ ਬਣਦੀ ਏ, ਢਾਹਾਂ ਮਾਰਨੀਆਂ, ਵਰਲਾਪ ਕਰਨੇ ਨਹੀਂ। ਮੇਰੇ ਤਾਂ ਬਾਬੇ ਨੇ ਵੀ ਕਿਹਾ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜਿਰਾਣ, ਹੰਪੀ ਵੰਜਾਂ ਡੂਮਣੀ ਰੋਵਾਂ ਝੀਣੀ ਬਾਣ। ਬਾਬਾ ਬੁੱਢਾ ਸਾਹਿਬ ਦੇ ਸਰੀਰ ਨੂੰ ਦੇਖ, ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਛਲਕਾਏ, ਚਿਖਾ ਨੂੰ ਅਗਨ ਲੱਗੀ ਅਤੇ ਗੁਰਬਿਲਾਸ 'ਚ ਲਿਖਿਆ ਕਿ ਚਿਖਾ ਉੱਪਰ ਜਬ ਧਰੀ, ਸਾਹਿਬ ਬੁੱਢੇ ਦੇ ਹਰਗੋਬਿੰਦ ਦੇ ਨੈਣ 'ਤੇ ਚੱਲਿਓ ਨੀਰ ਅਸਨੇ। ਕਹਿਣ ਲੱਗੇ ਨੇਤਰਾਂ ਵਿੱਚੋਂ ਨੀਰ ਵਹਿ ਤੁਰਿਆ। ਜੇਕਰ ਕੋਈ ਪੁੱਛੇ ਜੀ ਕਿਉਂ, ਚੇਤੇ ਰੱਖਿਓ ਸਰੀਰ ਕਿੰਨਾ ਕੁ ਪਵਿੱਤਰ ਹੋਵੇਗਾ ਜਿਸ ਵਿੱਚ ਆਤਮਾ ਨੇ 113 ਸਾਲ ਰਹਿ ਕੇ ਸਿੱਖੀ ਕਮਾਈ ਅਤੇ 125 ਸਾਲ ਉਸ ਪਵਿੱਤਰ ਦੇਹੀ ਵਿੱਚ ਰਹਿ ਕੇ ਜ਼ਿੰਦਗੀ ਦਾ ਸਫ਼ਰ ਤੈਅ ਕੀਤਾ। ਆਓ ਆਏ ਅਸੀਂ ਇਕੱਠੇ ਹਾਂ, ਰੱਬ ਤੋਂ ਇਹ ਤਰਸ ਮੰਗੀਏ ਕਿ ਜਾਣ ਦਾ ਰਸਤਾ ਕਿਤੇ ਵੱਖ ਨਾ ਹੋ ਜਾਏ। ਆਹ ਰਸਤਾ ਅਜੇ ਸਾਡੇ ਕੋਲ ਹੈ, ਜੇ ਗੁਰਮਤਿ ਦੀ ਚਾਲੀ ਚੱਲਾਂਗੇ, ਨਾਮ ਵਾਲੇ ਪਾਸੇ ਤੁਰਾਂਗੇ। ਇੰਨੀ ਗੱਲ ਸਮਝੀਏ ਅਸੀਂ ਕਾਹਦੇ ਲਈ ਆਏ ਹਾਂ। ਪਹਿਲਾਂ ਜਿਉਂਦਿਆਂ ਇਹ ਸਮਝੀਏ ਕਿ ਮਨ ਗੁਰਮਿਲ ਕਾਜ ਸਵਾਰੇ, ਅਤੇ ਜਿਨ੍ਹਾਂ ਦਾ ਕਾਜ ਸੌਰ ਜਾਏ ਉਹ ਫਿਰ ਕਹਿੰਦੇ ਨੇ ਰਾਮ ਰਸ ਪੀਆ ਰੇ, ਜੇ ਰਸ ਬਿਸਰ ਗਏ ਰਸ ਔਰ। ਰਾਮ ਰਸ ਦੇ ਪਿਆਕੜ ਜਦੋਂ ਦੁਨੀਆਂ ਤੋਂ ਤੁਰਦੇ ਨੇ ਅਤੇ ਪਿੱਛੋਂ ਸੰਗਤ ਖਲੋ ਕੇ ਕਹਿੰਦੀ ਹੈ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਸਵੀਕਾਰ ਕਰਨੀਆਂ, ਜਿਤਨੀ ਕੁ ਸੂਝ ਉਸ ਵਾਹਿਗੁਰੂ ਨੇ ਬਖਸ਼ੀ, ਗੁਰੂ ਗ੍ਰੰਥ ਸਾਹਿਬ ਨੇ ਬਖਸ਼ੀ, ਆਪ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਮੈਂ ਥੋੜ੍ਹਾ ਜਿਹਾ ਇਤਿਹਾਸਿਕ ਪੱਖ ਲੈ ਕੇ ਗਿਆ, ਕਿਉਂ? ਕਿਉਂਕਿ ਪ੍ਰਮਾਣ ਤਾਂ ਜਿਤਨੇ ਮਰਜ਼ੀ ਹੋਰ ਬਾਣੀ 'ਚੋਂ ਲਾਓ, ਸਮਝ ਲੱਗੇ ਇਕੱਲੀ ਬਾਣੀ ਸਿਧਾਂਤ ਹੀ ਨਹੀਂ, ਕੇਵਲ ਮਾਡਲ ਨਹੀਂ, ਇਹਨੂੰ ਕਮਾਉਣ ਵਾਲੇ ਵੀ ਪੈਦਾ ਹੋਏ ਨੇ ਅਤੇ ਖੈਣ ਵੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਤੁਸੀਂ ਆਇਓ, ਕੁਛ ਨਾ ਕੁਛ ਲੈ ਕੇ ਜਾਇਓ। ਇੱਥੇ ਤੁਸੀਂ ਕਿਸੇ ਨੇ ਧਨ ਨਾਲ ਪੈਸੇ ਮੱਥਾ ਟੇਕਿਆ ਹੋਣਾ, ਕਿਸੇ ਨੇ ਖਾਲੀ ਹੱਥ ਵੀ ਟੇਕਿਆ ਹੋਣਾ, ਪਰ ਸਭ ਤੋਂ ਵੱਡੀ ਜਿਹੜੀ ਚੀਜ਼ ਤੁਸੀਂ ਦੇ ਕੇ ਚੱਲੇ ਹੋ ਗੁਰੂ ਦੇ ਚਰਨਾਂ ਵਿੱਚ, ਉਹਨੇ ਆਪਣੇ ਸਵਾਸ। ਜੇ ਇਹ ਕਹਿੰਦੇ ਹਾਂ ਵੀ ਗੁਰੂ ਕੋਲ ਇੱਕ ਕੌਡੀ ਰੱਖੀਏ ਅਤੇ ਗੁਰੂ ਕਰੋੜਾਂ ਦੇ ਦਿੰਦਾ, ਅੱਜ ਇਹ ਅਰਦਾਸ ਕਰਕੇ ਜਾਈਏ ਸੱਚੇ ਪਾਤਸ਼ਾਹ ਅੱਜ ਇੰਨੇ ਕੁ ਸਵਾਸ ਮੈਂ ਤੇਰੇ ਚਰਨਾਂ 'ਚ ਰੱਖ ਕੇ ਗਿਆ, ਇਹਨਾਂ 'ਚ ਬਰਕਤ ਪਾਈ, ਬਾਕੀ ਦੇ ਸਾਰੇ ਸਵਾਸ ਤੇਰੇ ਬਣ ਜਾਣ, ਬਰਕਤ ਗੁਰੂ ਪਾਉਂਦਾ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਇੱਕ ਬੇਨਤੀ ਹਰ ਦੀਵਾਨ ਵਿੱਚ ਮੈਂ ਕਰਨਾ ਹੁੰਦਾ, ਦੇਖੋ ਇੰਨਾ ਸਮਾਂ ਬੈਠੇ ਹੋ, ਠੀਕ ਹੈ ਥੱਕ ਗਏ ਹੋਵੋਗੇ, ਸਰੀਰ ਬੜਾ ਥੱਕਦਾ, ਅੰਦਰ ਵਾਲਾ ਕੋਈ ਨਹੀਂ, ਜੇ ਥੱਕਦਾ ਪਿਆ ਪਤਾ ਨਹੀਂ ਕਿੰਨੀਆਂ ਕੁ ਥਾਵਾਂ ਤੋਂ ਲੰਘ ਕੇ ਆਇਆ। ਗੁਰੂ ਗ੍ਰੰਥ ਸਾਹਿਬ ਨੂੰ ਤੋਰੋਗੇ ਅਦਬ ਨਾਲ ਵਿਦਾਇਗੀ ਦਈਏ, ਤੁਸੀਂ ਸਿਆਣੇ ਬੈਠੇ ਹੋ, ਇਹਨੂੰ ਸਮਝਣ ਲਈ ਵੱਡੀ ਪਦਵੀ 'ਤੇ ਬਿਰਾਜਮਾਨ ਕੋਈ ਸ਼ਹਿਨਸ਼ਾਹ ਆਵੇ, ਅਮੀਰ ਵਜ਼ੀਰ ਉਹਦੇ ਜਾਨ ਤੱਕ ਨਹੀਂ ਜਾਂਦੇ, ਅਤੇ ਜਿਹੜਾ ਸ਼ਹਿਨਸ਼ਾਹਾਂ ਨੂੰ ਸ਼ਹਿਨਸ਼ਾਹੀਆਂ ਦੇਣ ਵਾਲਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਸ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਆਪਾਂ ਤੁਰੀਏ ਨਾ। ਅਰਦਾਸ ਹੋਵੇਗੀ, ਉਸ ਤੋਂ ਬਾਅਦ ਦੇਗ ਵਰਤਾਈ ਜਾਏਗੀ, ਸਾਰੇ ਅਰਦਾਸ ਵੀ ਸ਼ਾਮਿਲ ਹੋ ਕੇ ਜਾਇਓ, ਅਤੇ ਕੱਲ੍ਹ ਦੇ ਦੀਵਾਨ ਵਿੱਚ ਵਕਤ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਕੱਲ੍ਹ ਨੂੰ ਫਿਰ ਅਖੀਰ 'ਤੇ ਭਾਈ ਸਾਹਿਬ ਹੁਣੀ ਕੀਰਤਨ ਕਰਨਗੇ, ਅਤੇ ਜੋ ਸ਼ਬਦ ਗਾਇਨ ਕੀਤੇ ਜਾਣਗੇ ਉਹਨਾਂ ਦੀ ਸੰਖੇਪ ਜੀ ਵਿਆਖਿਆ ਆਪ ਨਾਲ ਸਾਂਝੀ ਕੀਤੀ ਜਾਏਗੀ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।